ਅਸਲੇ ਜੋ ਮਾਨ ਸਰੋਵਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਸਤਿਗੁਰਾਂ ਦੇ ਸਾਜੀ ਨਿਵਾਜੀ ਸਤ ਸੰਗਤ ਹੈ। ਉਹ ਸਤ ਸੰਗਤ ਜਿੱਥੇ ਹਰ ਵਕਤ ਅਕਾਲ ਪੁਰਖ ਵਾਹਿਗੁਰੂ ਦਾ ਗੁਣਾਨੁਵਾਦ ਹੁੰਦਾ ਹੈ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਿਖਾਣੀਐ। ਸੋ ਸਤ ਸੰਗਤ ਰੂਪ ਅਸਥਾਨ ਜਿਹੜਾ ਹੈ ਇਹ ਅਸਲੀ ਮਾਨ ਸਰੋਵਰ ਹੈ। ਔਰ ਜਿਹੜੇ ਵਾਹਿਗੁਰੂ ਦੇ ਨਾਮ ਦੇ ਗਾਹਕ ਨਾਮ ਜਪਣ ਦਾ ਆਨੰਦ ਪ੍ਰਾਪਤ ਕਰਨ ਦੇ ਇੱਛੁਕ ਗੁਰੂ ਪਿਆਰੇ ਜਿਹੜੇ ਗੁਰਮੁਖ ਜਨ ਹਨ ਉਹ ਅਸਲੀ ਹੰਸ ਹਨ। ਇਹ ਪ੍ਰਕਰਣ ਰੱਖਦਿਆਂ ਹੋਇਆਂ ਤੇ ਨਾਲ ਹੀ ਇਸ ਸ਼ਬਦ ਦੇ ਵਿੱਚ ਗੁਰਮੁਖਾਂ ਨੂੰ ਹੰਸ ਦੀ ਤੇ ਮਨਮੁਖਾਂ ਨੂੰ ਬਗਲੇ ਦੀ ਉਪਾਧੀ ਦਿੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੋਹਾਂ ਦਾ ਤੁਲਨਾਤਮਕ ਅਧਿਐਨ ਵੀ ਸਾਡੇ ਸਾਹਮਣੇ ਰੱਖਦੇ ਨੇ। ਗੁਰਮੁਖ ਮਨਮੁਖ ਗੁਰਬਾਣੀ ਵਿੱਚ ਇਹਨਾਂ ਦੋਹਾਂ ਅੱਖਰਾਂ ਦਾ ਵਾਰ ਵਾਰ ਵਰਣਨ ਆਉਂਦਾ ਹੈ। ਆਪਾਂ ਗੁਰੂ ਕੇ ਬਚਨ ਪੜ੍ਹਦੇ ਹਾਂ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਪਰਿਭਾਸ਼ਾ ਕੀ ਹੈ? ਜੇ ਸੌਖਾ ਜਿਹਾ ਸਮਝਣਾ ਹੋਵੇ ਤਾਂ ਇਉਂ ਜਾਣੀਏ ਕਿ ਜਿਸ ਦਾ ਮੁੱਖ ਗੁਰੂ ਦੇ ਵੱਲ ਹੈ, ਜਿਸ ਨੇ ਜੀਵਨ ਦੇ ਹਰ ਖੇਤਰ ਵਿੱਚ ਹਰ ਕਰਮ ਵਿੱਚ ਗੁਰੂ ਨੂੰ ਮੁੱਖ ਰੱਖਿਆ ਹੈ, ਗੁਰੂ ਕੇ ਹੁਕਮ ਦੀ ਪਾਲਣਾ ਕਰਨ ਦਾ ਮਨ ਅੰਦਰ ਚਾਉ ਹੈ ਅਤੇ ਭਾਵ ਹੈ, ਉਹ ਗੁਰਮੁਖ ਹੈ। ਜਿਸ ਨੇ ਆਪਣੇ ਮਨ ਨੂੰ ਮੁੱਖ ਰੱਖਿਆ ਹੈ, ਮਨ ਦੇ ਖਿਆਲਾਂ ਦੇ ਮਗਰ ਚੱਲਦਾ ਹੈ, ਔਰ ਇਉਂ ਆਪਣੇ ਮਨ ਨੂੰ ਮੁਖੀ ਬਣਾ ਕੇ ਜੋ ਮਨ ਕਹਿੰਦਾ ਹੈ ਗੁਰੂ ਕੇ ਬਚਨਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਆਪਣੀਆਂ ਮਨ ਆਈਆਂ ਕਰਦਾ ਰਹਿੰਦਾ ਹੈ, ਉਸ ਨੂੰ ਮਨਮੁੱਖ ਕਿਹਾ ਜਾਂਦਾ ਹੈ। ਗੁਰਮੁਖ ਜੀਵਨ ਦਾ ਲਾਹਾ ਪ੍ਰਾਪਤ ਕਰ ਲੈਂਦੇ ਨੇ। ਕੈਸਾ ਲਾਹਾ? ਜਿਸ ਦੇ ਬਾਰੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਭਜਹੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਸਦਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਭਜਨ ਕਰਨਾ, ਵਾਹਿਗੁਰੂ ਦੀ ਬੰਦਗੀ ਕਰਨੀ ਤੇ ਨਾਮ ਜਪਦਿਆਂ ਜਪਦਿਆਂ ਨਾਮੀ ਵਾਹਿਗੁਰੂ ਵਿੱਚ ਅਭੇਦ ਹੋ ਜਾਣਾ, ਇਉਂ ਜੀਵਨ ਮਕਸਦ ਦੀ ਪੂਰਤੀ ਹੋ ਜਾਂਦੀ ਹੈ। ਇਹ ਲਾਹਾ ਗੁਰਮੁਖ ਪਿਆਰੇ ਖੱਟ ਲੈਂਦੇ ਨੇ ਤੇ ਮਨਮੁਖਾਂ ਨੇ ਲਾਹਾ ਤਾਂ ਕੀ ਖੱਟਣਾ ਹੈ। ਉਹ ਆਪਣਾ ਮਨੁੱਖਾ ਜਨਮ ਰੂਪੀ ਉਹ ਸਵਾਸਾਂ ਦੀ ਪੂੰਜੀ ਰੂਪੀ ਜਿਹੜਾ ਆਪਣਾ ਮੂਲ ਹੈ, ਆਪਣਾ ਮੁੱਢ ਹੈ, ਉਹ ਵੀ ਗਵਾ ਕੇ ਇਸ ਸੰਸਾਰ ਤੋਂ ਤੁਰ ਜਾਂਦੇ ਨੇ। ਸੋ ਪਰਮ ਕਲਿਆਣਕਾਰੀ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਜੀ ਬਖਸ਼ਿਸ਼ ਕਰ ਰਹੇ ਨੇ। ਆਓ ਸ਼ਰਧਾ ਭਾਵਨਾ ਪ੍ਰੇਮ ਸਾਹਿਬ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ।
ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਧਨਾਸਰੀ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਰਾਗ ਦੇ ਦੂਸਰੇ ਘਰ ਭਾਵ ਸੁਰ ਤਾਲ ਦੇ ਵਿੱਚ ਇਹ ਉਪਦੇਸ਼ ਹਜ਼ੂਰ ਨੇ ਉਚਾਰਨ ਕੀਤਾ ਹੈ। ਜਿੰਨੀ ਰਾਗ ਵਿਦਿਆ ਹੈ ਇਹਦੇ ਵਿੱਚ 6 ਥਾਟ ਮੰਨੇ ਜਾਂਦੇ ਨੇ। ਇਹਨਾਂ ਥਾਟਾਂ ਵਿੱਚੋਂ ਹੀ ਸਾਰੇ ਅਣਗਿਣਤ ਅਨੇਕਾਂ ਰਾਗ ਪੈਦਾ ਹੁੰਦੇ ਨੇ, ਔਰ ਇਹ ਰਾਗ ਦਾ ਜਿਹੜਾ ਸਾਰਾ ਸੰਬੰਧ ਹੈ ਇਹ ਸੁਰਾਂ ਦੇ ਨਾਲ ਹੈ। 7 ਤੋਂ 9 ਤੱਕ 7 ਸੁਰਾਂ, ਔਰ ਫਿਰ ਇਹਨਾਂ ਦੇ ਵਿੱਚ ਤੀਬਰ ਔਰ ਕੋਮਲ ਸੁਰਾਂ ਮਿਲਾ ਕੇ ਕੁੱਲ 12 ਬਣ ਜਾਂਦੀਆਂ ਨੇ। ਸਾਰੇ ਰਾਗਾਂ ਦੇ ਸਰੂਪ ਜਿਹੜੇ ਨੇ ਇਹਨਾਂ ਸੁਰਾਂ ਦੇ ਵਿੱਚ ਹੁੰਦੇ ਨੇ ਤੇ ਜਿਹੜਾ ਨਾਲ ਕੋਈ ਮਿਰਦੰਗ ਦਾ ਪਖਾਵਜ ਦਾ ਤਬਲੇ ਦਾ ਤਾਲ ਵੱਜਦਾ ਹੈ, ਘਰ ਦਾ ਸੰਬੰਧ ਜਿਹੜਾ ਹੈ ਉਹ ਤਾਲ ਦੇ ਨਾਲ ਹੈ, ਹਿੰਦੁਸਤਾਨ ਦੇ ਸੰਗੀਤ ਪੱਧਤੀ ਦੇ ਮੁਤਾਬਕ। ਸੋ 10 ਥਾਟ, ਵਾਹਿਗੁਰੂ 6 ਨਹੀਂ 10 ਥਾਟ ਜਿਹੜੇ ਨੇ ਉਹ ਮੰਨੇ ਜਾਂਦੇ ਨੇ। ਉਹਨਾਂ 10 ਥਾਟਾਂ ਵਿੱਚੋਂ ਸਾਰੇ ਰਾਗ ਉਤਪੰਨ ਹੁੰਦੇ ਨੇ, ਔਰ 64 ਜਿਹੜੇ ਨੇ ਇਹ ਧਾਮ ਮੰਨੇ ਜਾਂਦੇ ਨੇ। ਸੰਸਕ੍ਰਿਤ ਦਾ ਅੱਖਰ ਹੈ ਧਾਮ, ਜਿਸ ਦਾ ਆਪਣੀ ਦੇਸ਼ ਬੋਲੀ ਵਿੱਚ ਅਰਥ ਜਿਹੜਾ ਉਹ ਘਰ ਬਣਦਾ ਹੈ। 64 ਧਾਮਾਂ ਵਿੱਚ ਰਾਗ ਗਾਇਨ ਹਿੰਦੁਸਤਾਨ ਦੀ ਸੰਗੀਤ ਪੱਧਤੀ ਮੁਤਾਬਕ ਕੀਤਾ ਜਾਂਦਾ ਹੈ। ਸਤਿਗੁਰੂ ਜੀ ਨੇ ਉਹਨਾਂ ਵਿੱਚੋਂ ਗੁਰੂ ਕੀ ਬਾਣੀ ਜਿਹੜੀ ਹੈ 17 ਧਾਮਾਂ ਵਿੱਚ ਉਚਾਰਨ ਕੀਤੀ ਹੈ ਤੇ ਇਉਂ ਗੁਰਮੁਖੀ ਵਿੱਚ ਦੇਸ਼ ਭਾਸ਼ਾ ਵਿੱਚ ਮਹਾਰਾਜ ਜੀ ਨੇ ਘਰ ਅੱਖਰ ਵਰਤੇ ਹੈ। ਸੋ ਰਾਗ ਦੇ ਦੂਸਰੇ ਧਾਮ ਦੂਸਰੇ ਘਰ ਵਿੱਚ ਮਹਾਰਾਜ ਜੀ ਨੇ 8 ਪਦਿਆਂ ਵਾਲਾ ਭਾਵ ਰਹਾਉ ਦੀਆਂ ਪੰਕਤੀਆਂ ਤੋਂ ਇਲਾਵਾ ਅੱਠ ਪਦਿਆਂ ਵਾਲਾ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਬੀਜ ਮੰਤਰ ਰੂਪ ਵਾਹਿਗੁਰੂ ਦਾ ਵਸਤੂ ਨਿਰਦੇਸ਼ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਪਰਮ ਪਿਤਾ ਪਰਮਾਤਮਾ ਇੱਕ ਹੈ ਅਦਵੈਤ ਰੂਪ ਹੈ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ ਸਤ ਚੇਤਨ ਆਨੰਦ ਸਰੂਪ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ
ਸਤਿਗੁਰ ਰਤਨੀ ਭਰਪੂਰ
ਹਜ਼ੂਰ ਫਰਮਾਉਂਦੇ ਨੇ ਗੌਰ ਸਾਗਰ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ ਗੌਰ ਜੋ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਹੈ ਸੋ ਸਾਗਰ ਸਾਗਰ ਤੋਂ ਭਾਵ ਹੈ ਸਮੁੰਦਰ ਉਹ ਇੱਕ ਮਹਾਨ ਅਥਾਹ ਸਮੁੰਦਰ ਦੀ ਨਿਆਈ ਹੈ ਮਾਨ ਸਰੋਵਰ ਦੀ ਨਿਆਈ ਹੈ ਤੇ ਜਿਵੇਂ ਮਾਨ ਸਰੋਵਰ ਵਿੱਚ ਹੀਰੇ ਮੋਤੀਆਂ ਦੇ ਭੰਡਾਰ ਮੰਨੇ ਜਾਂਦੇ ਨੇ ਗੁਰੂ ਦਾ ਬਚਨ ਹੈ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ ਜਿਵੇਂ ਉਹ ਮਾਨ ਸਰੋਵਰ ਵਿੱਚ ਹੀਰੇ ਮੋਤੀ ਮੰਨੇ ਜਾਂਦੇ ਨੇ ਦੂਸਰੇ ਸਮੁੰਦਰਾਂ ਦੇ ਵਿੱਚੋਂ ਵੀ ਸੁੱਚੇ ਮੋਤੀ ਜਿਹੜੇ ਨੇ ਸਿੱਪ ਵਿੱਚ ਉਤਪੰਨ ਹੁੰਦੇ ਨੇ ਹਜ਼ੂਰ ਫਰਮਾਉਂਦੇ ਨੇ ਇਸੇ ਤਰ੍ਹਾਂ ਗੁਰੂ ਰੂਪੀ ਸਮੁੰਦਰ ਹੈ ਜੋ ਸ਼ੁਭ ਗੁਣਾਂ ਰੂਪੀ ਰਤਨਾਂ ਦੇ ਨਾਲ ਲਬਾਲਬ ਭਰਿਆ ਹੋਇਆ ਹੈ ਰਤਨੀ ਭਰ ਪੂਰੇ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਇਤਿਆਦਿਕ ਸੱਤ ਸੰਤੋਖ ਦਇਆ ਧਰਮ ਵਿਚਾਰ ਕਰੁਣਾ ਮੈਤਰੀ ਮੁਦਤਾ ਉਪੇਖਿਆ ਇਤਿਆਦਿਕ ਅਨੇਕ ਪ੍ਰਕਾਰ ਦੇ ਹੀਰੇ ਰਤਨ ਜਵਾਹਰਾਤ ਜੋ ਹਨ ਗੁਰੂ ਰੂਪੀ ਸਮੁੰਦਰ ਇਹਨਾਂ ਰਤਨਾਂ ਦੇ ਨਾਲ ਪਰਿਪੂਰਨ ਹੈ
ਅੰਮ੍ਰਿਤ ਸੰਤ ਚੁਗੈ ਨਹੀਂ ਦੂਰ
ਤੇ ਸੰਤ ਜਨ ਸ਼ਾਂਤ ਚਿੱਤ ਆਤਮਾ ਵਾਲੇ ਗੁਰਸਿੱਖ ਪਿਆਰੇ ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੋਈ ਨਾਨਕਾ ਪੂਰਨ ਸੋਈ ਸੰਤ ਐਸੇ ਜਿਹੜੇ ਸੰਤ ਗੁਰਮੁਖ ਪਿਆਰੇ ਨੇ ਉਹ ਗੁਰੂ ਰੂਪੀ ਮਾਨ ਸਰੋਵਰ ਦੀ ਸੰਗਤ ਵਿੱਚ ਆ ਕੇ ਅੰਮ੍ਰਿਤ ਚੁਗਦੇ ਨੇ ਅੰਮ੍ਰਿਤ ਜੋ ਮਿਰਤੇ ਤੋਂ ਭਾਵ ਜਨਮ ਮਰਨ ਦੇ ਗੇੜੇ ਤੋਂ ਰਹਿਤ ਕਰ ਦੇਣ ਵਾਲਾ ਜਨਮ ਮਰਨ ਦੇ ਗੇੜੇ ਨੂੰ ਕੱਟ ਦੇਣ ਵਾਲਾ ਪਰਮਾਤਮਾ ਦਾ ਨਾਮ ਰੂਪੀ ਰਤਨ ਹੈ ਗੁਰਮੁਖ ਪਿਆਰੇ ਰੂਪੀ ਹੰਸ ਉਸ ਚੋਗੇ ਨੂੰ ਚੁਗਦੇ ਨੇ ਉਹ ਹੀਰੇ ਮੋਤੀ ਨੂੰ ਖਾਂਦੇ ਨੇ ਨਾਮ ਦੇ ਪ੍ਰਤਾਪ ਸਦਕਾ ਸ਼ੁਭ ਗੁਣਾ ਰੂਪੀ ਰਤਨਾਂ ਜਵਾਹਰਾਤਾਂ ਨੂੰ ਗੁਰਮੁਖ ਪਿਆਰੇ ਚੁਗਦੇ ਨੇ ਨਹੀਂ ਦੂਰੇ ਕਦੇ ਗੁਰੂ ਤੋਂ ਦੂਰ ਨਹੀਂ ਹੁੰਦੇ ਕਦੇ ਸਤਿਗੁਰੂ ਮਹਾਰਾਜ ਦੀ ਸੰਗਤ ਤੋਂ ਦੂਰ ਨਹੀਂ ਹੁੰਦੇ ਜਿਵੇਂ ਜਿਹੜਾ ਹੰਸ ਹੈ ਉਹ ਮਾਨ ਸਰੋਵਰ ਨੂੰ ਛੱਡ ਕੇ ਕਿਤੇ ਹੋਰ ਥੇ ਨਹੀਂ ਜਾਂਦਾ ਇਵੇਂ ਗੁਰਮੁਖ ਪਿਆਰੇ ਜਿਹੜੇ ਹੰਸ ਸੰਤ ਜਨ ਹਨ ਉਹ ਮਾਨ ਅੰਮ੍ਰਿਤ ਨੂੰ ਚੁਗਦੇ ਹਨ ਆਨੰਦ ਮਾਣਦੇ ਨੇ ਕਦੇ ਵੀ ਗੁਰੂ ਦਾ ਦਰ ਛੱਡ ਕੇ ਹੋਰ ਥੇ ਨਹੀਂ ਜਾਂਦੇ ਕਦੇ ਗੁਰੂ ਤੋਂ ਦੂਰ ਨਹੀਂ ਹੁੰਦੇ ਨਾ ਸਰੀਰ ਕਰਕੇ ਨਾ ਮਨ ਕਰਕੇ ਗੁਰੂ ਦਾ ਆਸਰਾ ਛੱਡ ਕੇ ਥਾਵਾਂ ਥਾਵਾਂ ਤੇ ਧਰਮ ਦੇ ਭਟਕਦੇ ਫਿਰਦੇ ਨਹੀਂ ਗੁਰੂ ਮਹਾਰਾਜ ਜੀ ਕੀ ਸਿੱਖੀ ਗੁਰੂ ਕੀ ਸ਼ਰਧਾ ਗੁਰੂ ਪ੍ਰਤੀ ਭਾਵਨਾ ਗੁਰੂ ਕਾ ਪ੍ਰੇਮ ਸਦਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਇਹ ਕਦੇ ਵੀ ਗੁਰੂ ਰੂਪੀ ਸਰੋਵਰ ਤੋਂ ਸੰਤ ਜਨ ਰੂਪੀ ਹੰਸ ਪਿਆਰੇ ਦੂਰ ਨਹੀਂ ਹੁੰਦੇ
ਹਰ ਰਸ ਚੋਗ ਚੁਗੈ ਪ੍ਰਭ ਭਾਵੈ
ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਜੋ ਦੁੱਖਾਂ ਨੂੰ ਹਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਪਰਮਾਤਮਾ ਦੇ ਨਾਮ ਰੂਪੀ ਰਸ ਦੇ ਚੋਗੇ ਨੂੰ ਗੁਰਮੁਖ ਪਿਆਰੇ ਚੁਗਦੇ ਨੇ ਜਿਵੇਂ ਮਾਨ ਸਰੋਵਰ ਤੇ ਹੰਸ ਹੀਰੇ ਮੋਤੀ ਚੁਗਦੇ ਨੇ ਗੁਰੂ ਕੇ ਪਿਆਰੇ ਜਿਹੜੇ ਨੇ ਪਰਮਾਤਮਾ ਦਾ ਨਾਮ ਦਾ ਰਸ ਰੂਪੀ ਚੋਗਾ ਚੁਗਦੇ ਨੇ ਭਾਵ ਕੇ ਸਦਾ ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ ਅੱਠੇ ਪਹਿਰ ਇੱਕ ਪਰਮਾਤਮਾ ਵਿੱਚ ਆਪਣੀ ਲਿਵ ਜੋੜ ਕੇ ਰੱਖਦੇ ਨੇ ਗੁਰੂ ਕੇ ਹੁਕਮ ਦਾ ਮੰਨਣ ਕਰਦੇ ਹਨ ਪਰਮਾਤਮਾ ਦੇ ਨਾਮ ਨੂੰ ਰਸ ਲੈ ਕੇ ਜਪਦੇ ਨੇ ਇਹ ਨਾਮ ਰਸ ਰੂਪੀ ਚੋਗਾ ਗੁਰਮੁਖ ਪਿਆਰੇ ਰੂਪੀ ਹੰਸ ਚੁਗਦੇ ਨੇ ਜਿਸ ਕਰਕੇ ਪ੍ਰਭ ਭਾਵੈ ਪ੍ਰਭ ਰੱਖਿਅਕ ਸਰੂਪ ਸਰਬਕਲਾ ਸਮਰੱਥ ਵਾਹਿਗੁਰੂ ਨੂੰ ਭਾ ਜਾਂਦੇ ਨੇ ਪਰਮੇਸ਼ਰ ਦੇ ਦਰ ਤੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ
ਗੁਰੂ ਕੀ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚੋਂ ਹੰਸ ਵਤ ਜਿਹੜੇ ਗੁਰਮੁਖ ਪਿਆਰੇ ਹਨ ਪ੍ਰਾਨ ਪਤ ਪਾਵੈ ਜੋ ਪ੍ਰਾਣਾਂ ਦਾ ਪਤੀ ਜੋ ਜ਼ਿੰਦਗੀ ਦਾ ਮਾਲਕ ਜੋ ਜੀਵਨ ਦਾ ਆਸਰਾ ਰੂਪ ਵਾਹਿਗੁਰੂ ਹੈ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ ਕਿਉਂਕਿ ਨਾਮ ਜਪਿਓ ਜਬ ਹੀ ਸੁਖ ਸਾਗਰ ਚੇਤਨ ਚੀਤ ਉਦੋਤ ਸੋ ਹੋਊ। ਸੁਖ ਸਮੁੰਦਰ ਰੂਪ ਪਰਮਾਤਮਾ ਜੋ ਹਿਰਦੇ ਵਿੱਚ ਗੁਪਤ ਬੈਠਾ ਹੋਇਆ ਹੈ, ਜਦ ਉਸ ਦਾ ਨਾਮ ਜਪਿਆ ਜਾਵੇ ਤਾਂ ਉਹ ਪ੍ਰਗਟ ਹੁੰਦਾ ਹੈ, ਤਾਂ ਹਿਰਦੇ ਵਿੱਚੋਂ ਉਹ ਸਾਖਿਆਤ ਹੁੰਦਾ ਹੈ। ਸੋ ਇਸ ਪ੍ਰਕਾਰ ਜਦੋਂ ਮਾਨ ਸਰੋਵਰ ਰੂਪ ਸਤਸੰਗਤ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਗੁਰਮੁਖ ਆਉਂਦੇ ਨੇ, ਸਦਾ ਪਰਮਾਤਮਾ ਦੇ ਨਾਮ ਰਸ ਨਾਲ ਆਪਣੀ ਸੁਰਤ ਨੂੰ ਜੋੜ ਕੇ ਰੱਖਦੇ ਨੇ, ਇਉਂ ਫਿਰ ਉਹ ਪ੍ਰਾਣਾਂ ਦੇ ਪਤੀ, ਪ੍ਰਾਣਾਂ ਦੇ ਮਾਲਕ, ਜੀਵਨ ਦਾ ਆਸਰਾ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲੈਂਦੇ ਹਨ। ਪਰ ਦੂਸਰੇ ਪਾਸੇ ਬਾਗ ਬਗਲਾ ਜਿਹੜਾ ਬੱਪੜਾ ਵਿਚਾਰਾ ਹੈ, ਉਹ ਕੀ ਹੈ, ਕੀ ਉਹਦੀ ਕਰਨੀ ਹੈ, ਕੀ ਉਸਦੀ ਹੋਂਦ ਹੈ, ਕੀ ਉਸਦਾ ਕਰਤੱਵ ਹੈ? ਛੱਪੜੀ ਨਹਾਏ, ਉਹ ਤਾਂ ਛੋਟੀਆਂ ਮੋਟੀਆਂ ਛੱਪੜੀਆਂ ਤੇ ਜਾ ਕੇ ਨਹਾਉਂਦਾ ਫਿਰਦਾ ਹੈ। ਪਿੰਡਾਂ ਥਾਵਾਂ ਵਿੱਚ ਅਨੇਕਾਂ ਛੱਪੜ ਤੇ ਛੱਪੜੀਆਂ, ਬਗਲੇ ਦੀ ਜਿਹੜੀ ਪਹੁੰਚ ਹੈ ਉਹਨਾਂ ਛੱਪੜੀਆਂ ਦੇ ਤੱਕ ਹੀ ਹੈ। ਕੀ ਹੈ, ਉਹਦੇ ਪੈਰ ਚਿੱਕੜ ਦੇ ਵਿੱਚ ਹੀ ਡੁੱਬਦੇ ਨੇ ਔਰ ਕਦੇ ਉਹਦੀ ਮੈਲ ਜਿਹੜੀ ਹੈ ਉਹ ਜਾਂਦੀ ਨਹੀਂ। ਮਾਂ ਦਰ ਉਹ ਪੈਰਾਂ ਤੋਂ ਤੇ ਸਰੀਰ ਤੋਂ ਉਹ ਚਿੱਕੜ ਰੂਪੀ ਮੈਲ ਲੱਥਦੀ ਹੈ, ਤੇ ਨਾ ਆਪਣੇ ਮਨ ਅੰਦਰ ਜਿਹੜੀ ਕਪਟ ਰੂਪੀ ਮੈਲ ਹੈ ਬਗਲੇ ਦੀ ਉਹ ਲੱਥਦੀ ਹੈ। ਕਿਉਂਕਿ ਜਦੋਂ ਛੱਪੜ ਦੇ ਕਿਨਾਰੇ ਤੇ ਆ ਕੇ ਪਾਣੀ ਵਿੱਚ ਬਗਲਾ ਖਲੋਤਾ, ਗੰਦੇ ਪੈਣੀ ਪਾਣੀ ਵਿੱਚ ਉਹਦੇ ਪੈਰ ਭਿੱਜੇ, ਉਹਦੀਆਂ ਲੱਤਾਂ ਭਿੱਜੀਆਂ, ਇੱਕ ਲੱਤ ਉੱਪਰ ਚੁੱਕ ਕੇ ਤੇ ਅੱਧੀਆਂ ਕੁ ਅੱਖਾਂ ਬੰਦ ਕਰਕੇ ਉੱਥੇ ਉਹ ਵਿੱਚ ਖਲੋ ਗਿਆ। ਦੇਖਣ ਨੂੰ ਲੱਗਦਾ ਕਿ ਸਮਾਧੀ ਲੱਗੀ ਹੈ, ਪਰ ਉਹ ਤਾਂ ਡੱਡਾ ਮੱਛੀਆਂ ਦੇ ਵੱਲ ਧਿਆਨ ਰੱਖੀ ਬੈਠਾ ਹੈ, ਤੇ ਜਦੋਂ ਕੋਈ ਡੱਡੀ ਕੋਈ ਮੱਛੀ ਨੇੜੇ ਆਉਂਦੀ ਹੈ, ਝੱਟ ਆਪਣੀ ਚੁੰਝ ਵਿੱਚ ਪਕੜਦਾ ਤੇ ਉਡਾਰੀ ਮਾਰਦਾ, ਉਸ ਨੂੰ ਖਾਂਦਾ ਹੈ। ਇਉਂ ਉਹ ਕਪਟੀ ਹੈ, ਬਾਹਰੋਂ ਉਹਦੇ ਖੰਭ, ਉਹਦਾ ਸਰੀਰ ਭਾਵੇਂ ਬਿਲਕੁਲ ਹੰਸ ਵਰਗਾ ਹੈ, ਉੱਜਲ ਹੈ, ਚਿੱਟਾ ਹੈ, ਸਰੀਰ ਦੀ ਬਣਤਰ ਵੀ ਉਹੋ ਜਿਹੀ ਹੈ, ਪਰ ਕਰਤੂਤ ਵੀ ਮਾੜੀ, ਉਹ ਅੰਦਰ ਦੀ ਮੈਲ ਕਪਟ ਰੂਪੀ ਵੀ ਨਹੀਂ ਜਾਂਦੀ ਤੇ ਬਾਹਰੋਂ ਵੀ ਲਿਬੜਿਆ ਰਹਿੰਦਾ। ਇਹ ਦ੍ਰਿਸ਼ਟਾਂਤ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ, ਜਿੱਥੇ ਅਸਲ ਹੈ ਉੱਥੇ ਨਕਲ ਵੀ ਹੋਇਆ ਕਰਦੀ ਹੈ। ਜਿੱਥੇ ਹੰਸ ਰੂਪ ਗੁਰਮੁਖ ਪਿਆਰੇ ਇਸ ਸੰਸਾਰ ਤੇ ਨੇ, ਉੱਥੇ ਉਹਨਾਂ ਹੰਸਾਂ ਦੀ ਪਖੰਡ ਵਿੱਚ ਰੀਸ ਕਰਨ ਵਾਲੇ ਪਖੰਡੀ ਵੀ ਬਥੇਰੇ ਹੋਇਆ ਕਰਦੇ ਨੇ। ਮਨਮੁਖ ਰੂਪੀ ਜਿਹੜਾ ਬਗਲਾ ਹੈ, ਬਾਹਰੋਂ ਭਾਵੇਂ ਲਿਬਾਸ ਉਸ ਨੇ ਸੰਤਾਂ ਮਹਾਤਮਾ ਵਾਲਾ ਹੰਸਾਂ ਵਾਲਾ ਬਣਾਇਆ ਹੋਵੇ, ਪਰ ਜਿਹੜੀ ਉਹਦੇ ਮਨ ਦੀ ਭਾਵਨਾ ਹੈ ਉਹ ਵਿਸ਼ਿਆਂ ਵਿਕਾਰਾਂ ਰੂਪੀ ਤੇ ਪਦਾਰਥਾਂ ਰੂਪੀ ਡੱਡਾ ਮੱਛੀਆਂ ਦੇ ਵਿੱਚ ਹੀ ਪਈ ਰਹਿੰਦੀ ਹੈ। ਕਿਆ ਬਗ ਬੱਪੜਾ! ਮਨਮੁਖ ਰੂਪੀ ਬਗਲਾ ਵਿਚਾਰਾ ਕੀ ਹੈ? ਛੱਪੜੀ ਨਹਾਏ, ਕੁਸੰਗਤ ਰੂਪੀ ਛੱਪੜੀਆਂ ਤੇ ਜਾ ਕੇ ਨਹਾਉਂਦਾ ਰਹਿੰਦਾ ਹੈ। ਗੁਰੂ ਕੀ ਸਤਸੰਗਤ ਵਿੱਚ ਆਉਣਾ ਉਸਨੂੰ ਚੰਗਾ ਨਹੀਂ ਲੱਗਦਾ। ਵਿਸ਼ਾ ਠੌਰ ਦੁਰਗੰਧ ਹੈ ਫਿਰ ਹੀ, ਜਿੱਥੇ ਵਿਸ਼ੇ ਵਿਕਾਰ ਹਨ, ਜਿੱਥੇ ਭੈੜੇ ਗੀਤ ਨੇ, ਭੈੜੇ ਨਾਚ ਨੇ, ਹੋਰ ਇਹੋ ਜਿਹੀਆਂ ਅਨੇਕ ਪ੍ਰਕਾਰ ਦੀਆਂ ਬੁਰੀਆਂ ਅਲਾਮਤਾਂ ਨੇ, ਮਨਮੁਖ ਨੂੰ ਉੱਥੇ ਜਾਣਾ ਚੰਗਾ ਲੱਗਦਾ। ਮਹਾਰਾਜ ਫਰਮਾਨ ਕਰਦੇ ਨੇ, ਬਿਖੈ ਨਾਦ ਕਰਮ ਸੁਣ ਭੀਨਾ, ਹਰ ਜਸ ਸੁਣਤ ਆਲਸ ਮਨ ਕੀਨਾ। ਵਿਸ਼ਿਆਂ ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ ਆਵਾਜ਼ਾਂ, ਉਹ ਨਾਦ ਭਾਵ ਕੇ ਗੰਦੇ ਭੈੜੇ ਚੰਚਲ ਗੀਤ, ਉਹਨਾਂ ਨੂੰ ਸੁਣ ਸੁਣ ਕੇ ਮਨ ਭਿੱਜਦਾ। ਜਿੱਥੇ ਉਹ ਅਖਾੜੇ ਲੱਗੇ ਹੋਣ ਉੱਥੇ ਬੜਾ ਚਾਹ ਕੇ ਜਾਂਦਾ ਹੈ, ਸਮੇਂ ਦੀ ਕੋਈ ਪਰਵਾਹ ਨਹੀਂ। ਔਰ ਇਸ ਪ੍ਰਕਾਰ ਵਾਹਿਗੁਰੂ ਦਾ ਨਾਮ ਸੁਣਨ ਵੱਲੋਂ ਮਨ ਵਿੱਚ ਆਲਸ ਕਰ ਛੱਡਦਾ ਹੈ। ਇਹ ਮਨਮੁਖ ਰੂਪੀ ਬਗਲੇ ਦੀ ਹਾਲਤ ਹੈ। ਸੋ ਇਉਂ ਇਹੋ ਜਿਹੀਆਂ ਕੁਸੰਗਤ ਰੂਪੀ ਛੱਪੜੀਆਂ ਦੇ ਵਿੱਚ ਮਨਮੁਖ ਰੂਪੀ ਬਗਲਾ ਨਿਤ ਆਉਂਦਾ ਹੈ, ਕੀਚੜ ਡੁੱਬਦਾ, ਵਿਸ਼ਿਆਂ ਵਿਕਾਰਾਂ ਦੇ ਚਿੱਕੜ ਵਿੱਚ ਡੁੱਬਦਾ ਹੈ, ਮੈਲ ਨਾ ਜਾਏ। ਵਿਸ਼ੇ ਵਿਕਾਰ ਭੋਗਦਾ ਬਾਹਰੋਂ ਵੀ ਮੈਲਾ ਹੈ, ਮਨ ਦੇ ਵਿੱਚੋਂ ਵੀ ਇਹ ਔਗਣਾਂ ਤੇ ਵਿਕਾਰਾਂ ਦੀ ਮੈਲ ਕਦੇ ਵਾਸਤੇ ਜਾਂਦੀ ਨਹੀਂ। ਇਹ ਮਨਮੁਖ ਰੂਪੀ ਬਗਲੇ ਦੀ ਐਸੀ ਹਾਲਤ ਬਣੀ ਰਹਿੰਦੀ ਹੈ। ਸਰਾਮ ਦੇ ਕੇ ਹਜ਼ੂਰ ਫਰਮਾਨ ਕਰਦੇ ਹਨ,
ਰੱਖ ਰੱਖ ਚਰਨ ਧਰੇ ਵਿਚਾਰੀ।
ਜਿਹੜੇ ਗੁਰਮੁਖ ਪਿਆਰੇ ਨੇ, ਅੰਮ੍ਰਿਤ ਸੰਤ ਚੁਭੈ ਨਹੀਂ ਦੂਰੇ। ਜਿਹੜੇ ਨਾਮ ਅੰਮ੍ਰਿਤ ਦੀ ਚੋਗ ਨੂੰ ਚੁਗਦੇ ਨੇ, ਗੁਰੂ ਤੋਂ ਦੂਰ ਨਹੀਂ ਜਾਂਦੇ। ਰੱਖ ਰੱਖ ਚਰਨ ਧਰੇ ਵਿਚਾਰੀ, ਰੱਖ ਰੱਖ ਚਰਨ, ਆਪਣੇ ਚਰਨਾਂ ਨੂੰ ਰੱਖਦੇ ਨੇ, ਟਿਕਾਉਂਦੇ ਨੇ ਵਿਚਾਰ ਦੇ ਸਹਿਤ। ਜਦੋਂ ਉਹ ਪ੍ਰਤੱਖ ਤੌਰ ਤੇ ਵੀ ਕਿਸੇ ਦੁਨਿਆਵੀ ਮਾਰਗ ਤੇ ਚੱਲਦੇ ਨੇ, ਇਸ ਵਿਚਾਰ ਦੇ ਤਹਿਤ ਹੀ ਚੱਲਦੇ ਨੇ ਕਿ ਸਾਡੇ ਜਿਹੜੇ ਪ੍ਰਤੱਖ ਹੱਦ ਚੰਮ ਦੇ ਪੈਰ ਨੇ, ਇਹ ਕਦੇ ਕੁਸੰਗਤ ਦੇ ਰਸਤੇ ਨਾ ਚੱਲਣ। ਇਹ ਭੈੜੀ ਸੰਗਤ ਵਾਲੇ ਪਾਸੇ ਨਾ ਜਾਣ। ਜਿੱਥੇ ਭੈੜਾ ਕਰਤੱਬ ਹੋ ਰਿਹਾ, ਆਚਾਰ ਹੋ ਰਿਹਾ, ਸਾਡੇ ਪੈਰ ਉਧਰ ਨੂੰ ਨਾ ਜਾਣ। ਇਹੋ ਆਪਣੇ ਪ੍ਰਤੱਖ ਕਦਮ ਨੇ ਜਿਹੜੇ ਨੇ, ਵਿਚਾਰ ਵਿਚਾਰ ਕੇ ਰੱਖਦੇ ਨੇ ਤੇ ਰੱਖ ਰੱਖ ਕੇ ਇਉਂ ਵਿਚਾਰ ਦੇ ਸਹਿਤ ਚੱਲਦੇ ਨੇ। ਅੰਤਰੀਵ ਤੌਰ ਤੇ ਆਪਣੇ ਬਿਰਤੀ ਰੂਪੀ ਜਿਹੜੇ ਕਦਮ ਹਨ, ਉਹਨਾਂ ਨੂੰ ਵੀ ਗੁਰਮੁਖ ਪਿਆਰੇ ਵਿਚਾਰ ਵਿਚਾਰ ਕੇ ਰੱਖਦੇ ਨੇ। ਮੇਰੇ ਮਨ ਅੰਦਰ ਕਦੇ ਕੋਈ ਵਿਕਾਰ ਦਾ, ਕੋਈ ਪਾਪ ਦਾ ਫੁਰਨਾ ਨਾ ਬਣੇ। ਹਮੇਸ਼ਾ ਆਪਣੇ ਮਨ ਤੇ ਪਹਿਰਾ ਰੱਖਦੇ ਨੇ। ਇਹ ਮਨ ਰੂਪੀ ਚਰਨਾਂ ਨੂੰ ਵੀ ਆਪਣੇ ਧਿਆਨ ਵਿੱਚ ਰੱਖ ਕੇ ਵਿਚਾਰ ਵਿਚਾਰ ਕੇ ਕਿ ਮੇਰੇ ਕੋਲੋਂ ਕੋਈ ਐਸਾ ਕਰਮ, ਐਸਾ ਕਰਤੱਬ ਨਾ ਹੋਵੇ ਜਿਸ ਦੀ ਸਤਿਗੁਰੂ ਜੀ ਆਗਿਆ ਨਹੀਂ ਦਿੰਦੇ, ਜਿਸ ਦੀ ਸਤਿਗੁਰੂ ਜੀ ਮਨਾਹੀ ਕਰਦੇ ਨੇ। ਇਹ ਗੁਰੂ ਕੇ ਸ਼ਬਦ ਦੀ ਵਿਚਾਰ ਕਰ ਕਰਕੇ ਗੁਰਮੁਖ ਪਿਆਰੇ ਆਪਣੇ ਚਰਨ ਰੱਖਦੇ ਨੇ, ਰੱਖ ਰੱਖ ਕੇ ਉਸ ਵਿਚਾਰ ਦੇ ਵਿੱਚ ਹੀ ਲੀਨ ਹੁੰਦੇ ਹਨ। ਹਰ ਪ੍ਰਕਾਰ ਦੀ ਦੁਬਿਧਾ ਨੂੰ ਗੁਰਮੁਖ ਪਿਆਰੇ ਹੰਸ ਛੱਡ ਦਿੰਦੇ ਨੇ। ਕੋਈ ਦੁਬਿਧਾ ਨਹੀਂ। ਮਨ ਦਾ ਜਿਹੜਾ ਦੁਚਿੱਤੀ ਪੁਣਾ ਹੈ, ਇਸੇ ਨੂੰ ਦੁਬਿਧਾ ਕਿਹਾ ਜਾਂਦਾ ਹੈ। ਦੋ ਵਿਧਾ, ਮਨ ਦੋ ਵਿਧੀਆਂ ਦੇ ਵਿੱਚ ਰਹਿਣਾ, ਇੱਧਰ ਜਾਵਾਂ ਕਿ ਉੱਧਰ ਜਾਵਾਂ, ਆਹ ਕੰਮ ਕਰਾਂ ਕਿ ਆਹ ਕਰਾਂ, ਇਹ ਕਰਾਂ ਕਿ ਨਾ ਕਰਾਂ। ਗੁਰਦੁਆਰੇ ਜਾਵਾਂ ਜਾਂ ਕਿਸੇ ਮੜੀ ਮਸਾਣ ਤੇ ਜਾਵਾਂ, ਜਾਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਾਂ, ਜਾਂ ਕਿਸੇ ਔਲੀਏ ਅਵਤਾਰ ਦੀ ਆਰਾਧਨਾ ਕਰਾਂ, ਇਹ ਮਨੁੱਖ ਦੇ ਮਨ ਵਿੱਚ ਦੁਬਿਧਾ ਪਈ ਰਹਿੰਦੀ ਹੈ। ਪਰ ਗੁਰਮੁਖਾਂ ਪਿਆਰਿਆਂ ਨੇ ਇਹ ਦੁਬਿਧਾ ਹਮੇਸ਼ਾ ਲਈ ਛੱਡ ਦਿੱਤੀ ਹੈ। ਉਹ ਇੱਕ ਗੁਰੂ ਕੇ ਪ੍ਰਾਇਣ ਹਨ, ਇੱਕ ਗੁਰੂ ਕੇ ਆਸਰੇ ਨੇ। ਜਦੋਂ ਦੁਬਿਧਾ ਨੂੰ ਛੋੜ ਕੇ ਗੁਰੂ ਕੇ ਚਰਨੀ ਲੱਗੇ, ਸਤਸੰਗਤ ਵਿੱਚ ਜੁੜੇ, ਵਾਹਿਗੁਰੂ ਦਾ ਨਾਮ ਜਪਿਆ, ਇੱਕੋ ਇੱਕ ਆਸਰਾ ਰੱਖਿਆ ਕਿ ਹੇ ਵਾਹਿਗੁਰੂ ਜੀ, ਕਿਸ ਹੀ ਕੋਈ ਕੋਈ ਮਨ ਨਿਮਾਣੀ ਇੱਕ ਤੂੰ। ਇਹ ਉਹ ਦੁਬਿਧਾ ਨੂੰ ਛੱਡ ਕੇ ਉਹ ਗੁਰਮੁਖ ਪਿਆਰੇ ਭਏ ਨਿਰੰਕਾਰੀ, ਨਿਰੰਕਾਰ ਨਿਰਅਕਾਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਹੋ ਗਏ, ਪਰਮਾਤਮਾ ਦੇ ਪਿਆਰ ਵਾਲੇ ਹੋ ਗਏ।
ਹਰ ਰਸ ਚਾਖੇ,
ਵਾਹਿਗੁਰੂ ਦਾ ਨਾਮ ਰਸ ਚੱਖਣ ਦੇ ਨਾਲ, ਨਾਮ ਰਸ ਨੂੰ ਛਕਣ ਦੇ ਨਾਲ, ਨਾਮ ਰਸ ਦਾ ਆਨੰਦ ਪ੍ਰਾਪਤ ਕਰਨ ਦੇ ਨਾਲ, ਮੁਕਤੀ ਰੂਪੀ ਪਦਾਰਥ ਉਹਨਾਂ ਗੁਰਮੁਖਾਂ ਨੂੰ ਗੁਰੂ ਕੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ। ਕੇਵਲ ਮੁਕਤੀ, ਵਾਹਿਗੁਰੂ ਵਿੱਚ ਇੱਕ ਮਿਕ ਹੋ ਜਾਣ ਵਾਲੀ ਮੁਕਤੀ, ਇਹ ਮੁਕਤੀ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲੈਂਦੇ ਹਨ।
ਪਾਵਣ ਜਾਣ ਰਹੇ ਗੁਰ ਰਾਖੇ,
ਦੁਨੀਆਂ ਤੇ ਵਾਰ ਵਾਰ ਆਉਣ ਤੋਂ ਤੇ ਵਾਰ ਵਾਰ ਜਾਣ ਤੋਂ ਰਹਿ ਗਏ। ਮਨਮੁਖਾਂ ਦੀ ਹਾਲਤ ਤਾਂ ਐਸੀ ਹੈ ਕਿ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ। ਵਾਰ ਵਾਰ ਜੰਮਦੇ ਨੇ, ਵਾਰ ਵਾਰ ਮਰਦੇ ਨੇ, ਇਉਂ ਜੂਨਾਂ ਦਾ ਗੇੜਾ ਕਦੇ ਮੁੱਕਦਾ ਹੀ ਨਹੀਂ। ਪਰ ਜਿਹੜੇ ਗੁਰਮੁਖ ਪਿਆਰੇ ਰੂਪੀ ਹੰਸ ਹਨ, ਸਤਿਗੁਰਾਂ ਦੀ ਕਿਰਪਾ ਦੇ ਸਦਕਾ ਆਵਣ ਜਾਣ ਰਹੇ, ਉਹ ਆਉਣ ਜਾਣ ਤੋਂ ਰਹਿ ਗਏ। ਭਾਵ ਕੇ ਵਾਰ ਵਾਰ ਜਨਮ ਲੈ ਕੇ ਆਉਣਾ ਤੇ ਮਰ ਕੇ ਜਾਣਾ ਉਹਨਾਂ ਦਾ ਮਿਟ ਗਿਆ, ਕਿਉਂਕਿ ਗੋਰ ਰਾਖੇ, ਸਤਿਗੁਰੂ ਗਰੀਬ ਨਿਵਾਸ ਜੀ ਆਪ ਉਹਨਾਂ ਦੇ ਰਾਖੇ ਰਖਵਾਲੇ ਬਣੇ ਨੇ। ਗੋਰ ਰਾਖੇ ਉਹ ਗੁਰੂ ਨੇ ਰੱਖ ਲਏ, ਗੁਰੂ ਨੇ ਜਨਮ ਮਰਨ ਦੇ ਗੇੜੇ ਤੋਂ ਬਚਾ ਲਏ, ਐਸੀ ਕਿਰਪਾ ਸਤਿਗੁਰਾਂ ਕੀਤੀ ਹੈ।
ਰਰ ਰਰ ਹੰਸਾ ਛੋੜ ਨਾ ਜਾਏ,
ਗੁਰੂ ਰੂਪੀ, ਗੁਰੂ ਕੀ ਸਾਜੀ ਨਿਵਾਜੀ ਸਤਸੰਗਤ ਰੂਪੀ ਮਾਨ ਸਰੋਵਰ ਨੂੰ ਹੰਸ ਵੱਤ ਜਿਹੜੇ ਗੁਰਮੁਖ ਪਿਆਰੇ ਨੇ, ਛੋੜ ਨਾ ਜਾਏ ਭਾਈ, ਉਹ ਕਦੇ ਛੱਡ ਕੇ ਨਹੀਂ ਜਾਂਦੇ। ਪ੍ਰਤੱਕ ਪ੍ਰੀਤ, ਸਾਚੀ ਪ੍ਰੀਤ ਹਮ ਤੁਮਸਿਓ ਜੋਰੀ, ਤੁਮਸਿਓ ਜੋਰ ਅਵਰ ਸੰਗ ਤੋਰੀ, ਕਦੇ ਵੀ ਸਤਸੰਗਤ ਰੂਪੀ ਮਾਨ ਸਰੋਵਰ ਨੂੰ, ਗੁਰੂ ਰੂਪੀ ਸਾਗਰ ਨੂੰ ਛੱਡ ਕੇ ਕਿਧਰੇ ਹੋਰ ਥੇ ਨਹੀਂ ਜਾਂਦੇ।
ਪ੍ਰੇਮ ਭਗਤ ਕਰ ਸਹਿਜ ਸੁਲਾਏ,
ਗੁਰੂ ਕੇ ਚਰਨਾਂ ਦੇ ਨਾਲ ਜੁੜੇ ਹੋਏ ਹੰਸ ਵੱਤ ਗੁਰਮੁਖ ਪਿਆਰੇ ਨਿਤਾ ਪ੍ਰਤੀ ਪ੍ਰੇਮਾ ਭਗਤੀ ਕਰਦੇ ਨੇ। ਪ੍ਰੇਮ ਦੇ ਸਹਿਤ ਵਾਹਿਗੁਰੂ ਦੀ ਭਗਤੀ ਕਰਨੀ, ਇਹਨੂੰ ਪ੍ਰੇਮਾ ਭਗਤੀ ਕਿਹਾ ਜਾਂਦਾ ਹੈ। ਵੈਸੇ ਨੌ ਪ੍ਰਕਾਰ ਦੀ ਭਗਤੀ ਵਿਦਵਾਨ ਜਿਨ੍ਹਾਂ ਨੇ ਕਹੀ ਹੈ, ਸ੍ਰਵਣ, ਸਿਮਰਨ, ਕੀਰਤਨ, ਪਾਦ ਸੇਵ ਅਰਚਾਨ, ਦਾਸਾ ਸਖਤਨ ਵੰਦਨਾ, ਸਰਬ ਨਿਵੇਦਨ ਜਾਨ। ਸੋ ਗੁਰੂ ਕੇ ਸ਼ਬਦ ਨੂੰ ਸੁਣਨਾ, ਇਹ ਵੀ ਇੱਕ ਭਗਤੀ ਹੈ। ਸਿਮਰਨ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ, ਸਦਾ ਯਾਦ ਵਿੱਚ ਜੁੜੇ ਰਹਿਣਾ, ਇਹ ਦੂਸਰੀ ਭਗਤੀ ਹੈ। ਤੀਸਰੀ ਕੀਰਤਨ, ਗੁਰੂ ਕੀ ਬਾਣੀ ਦਾ ਕੀਰਤਨ ਕਰਨਾ, ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਜੁੜਨਾ, ਇਹਨੂੰ ਕੀਰਤਨ ਭਗਤੀ ਕਿਹਾ ਜਾਂਦਾ ਹੈ। ਚੌਥੀ ਪਾਦ ਸੇਵ, ਆਪਣੇ ਇਸ਼ਟ ਦੇਵ ਦੇ ਚਰਨਾਂ ਦੀ ਸੇਵਾ ਕਰਨੀ, ਇਹ ਪਾਦ ਸੇਵ ਭਗਤੀ ਹੈ। ਪੰਜਵੀਂ ਅਰਚਾਨ, ਅਰਚਾਨ ਭਗਤੀ ਜਿਸ ਨੂੰ ਅਰਚਨਾ ਵੀ ਕਿਹਾ ਜਾਂਦਾ ਹੈ, ਭੇਟਾਵਾਂ ਅਰਪਣ ਕਰਨੀਆਂ, ਖਾਸ ਤੌਰ ਤੇ ਸੁਗੰਧੀਆਂ ਇਤਿਆਦਿਕ ਅਰਪਣ ਕਰਨੀਆਂ, ਇਹ ਵੀ ਅਰਚਨਾ ਭਗਤੀ ਹੈ ਪੰਜਵੀਂ ਭਗਤੀ। ਛੇਵੀਂ ਭਗਤੀ ਦਾਸਾ ਭਾਵ ਹੈ, ਭਾਵ ਕੇ ਆਪਣੇ ਆਪ ਨੂੰ ਸਦਾ ਗੁਰੂ ਕੇ ਚਰਨਾਂ ਦੇ, ਆਪਣੇ ਇਸ਼ਟ ਦੇਵ ਦੇ ਦਾਸ ਸਮਝਣਾ, ਦਾਸ ਬਣ ਕੇ ਸੇਵਕ ਬਣ ਕੇ ਸੇਵਾ ਦੀ ਕਾਮਨਾ ਕਰਨੀ, ਸੋ ਇਹ ਵੀ ਇੱਕ ਭਗਤੀ ਹੈ। ਔਰ ਫਿਰ ਇਸ ਤੋਂ ਅੱਗੇ ਸਖਪਨ, ਸਖਪਨ ਤੋਂ ਭਾਵ ਮਿੱਤਰਤਾ, ਗੁਰੂ ਨੂੰ ਹੀ ਆਪਣਾ ਮਿੱਤਰ ਜਾਣਨਾ ਲੋਕ ਪ੍ਰਲੋਕ ਦਾ, ਤੇ ਮਿੱਤਰ ਭਾਵ ਰੱਖ ਕੇ ਗੁਰੂ ਦੇ ਨਾਲ ਪ੍ਰੇਮ ਕਰਨਾ, ਸੋ ਇਹ ਸਾਧ ਸੰਗਤ ਜੀ ਸਖਪਨ ਭਗਤੀ ਕਹੀ ਜਾਂਦੀ ਹੈ। ਬੰਦਨਾ, ਸੋ ਇਹ ਅੱਠਵੀਂ ਭਗਤੀ ਬੰਦਨਾ ਕਹੀ ਹੈ। ਬੰਦਨਾ ਤੋਂ ਭਾਵ ਹੈ ਨਮਸਕਾਰ, ਇੱਕ ਅਸ਼ਟਾਂਗ ਬੰਦਨਾ ਹੈ, ਇੱਕ ਬਿੰਦੌਤ ਬੰਦਨਾ ਹੈ। ਸੋ ਇਸ ਪ੍ਰਕਾਰ ਇਹ ਬੰਦਨਾ ਨਮਸਕਾਰ ਕਰਨੀ, ਗੁਰੂ ਅੱਗੇ ਮੱਥਾ ਟੇਕਣਾ, ਵਾਰ ਵਾਰ ਗੁਰੂ ਕੇ ਚਰਨਾਂ ਤੇ ਨਮਸਕਾਰਾਂ ਕਰਨੀਆਂ, ਸੋ ਇਸ ਨੂੰ ਬੰਦਨਾ ਭਗਤੀ ਕਿਹਾ ਜਾਂਦਾ ਹੈ। ਤੇ ਨਾਵੀਂ ਸਰਬ ਨਿਵੇਦਨ, ਜਿਸ ਨੂੰ ਆਤਮ ਨਿਵੇਦਨ ਵੀ ਕਹਿੰਦੇ ਨੇ, ਆਪਣਾ ਸਭ ਕੁਝ ਹੀ ਗੁਰੂ ਕਾ ਸਮਝ ਕੇ ਗੁਰੂ ਕੇ ਅਰਪਣ ਕਰ ਦੇਣਾ, ਜਿਸ ਬਾਰੇ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ। ਇਹ ਸਰਬ ਨਿਵੇਦਨ ਭਗਤੀ ਹੈ। ਇਹ ਸਾਰੀਆਂ ਭਗਤੀਆਂ ਤਦ ਸਫਲੀਆਂ ਨੇ ਜੇ ਹਿਰਦੇ ਵਿੱਚ ਸੱਚਾ ਪ੍ਰੇਮ ਹੋਵੇ ਤਾਂ। ਸੋ ਪ੍ਰੇਮਾ ਭਗਤੀ ਸਾਰਿਆਂ ਦੀ ਮਾਂ ਕਹੀ ਜਾਂਦੀ ਹੈ, ਸਭ ਤੋਂ ਉੱਤਮ ਹੈ। ਸੋ ਗੁਰਮੁਖ ਪਿਆਰੇ ਕਦੇ ਮਾਨ ਸਰੋਵਰ ਗੁਰੂ ਨੂੰ ਛੱਡ ਕੇ ਨਹੀਂ ਜਾਂਦੇ, ਪ੍ਰੇਮ ਦੇ ਸਹਿਤ ਵਾਹਿਗੁਰੂ ਦੀ ਭਗਤੀ ਕਰਦੇ ਨੇ, ਗੁਰੂ ਕੇ ਚਰਣੀ ਲੱਗ ਕੇ, ਜਿਸ ਕਰਕੇ ਸਹਿਜ ਸਮਾਏ, ਸਹਿਜ ਰੂਪ ਸ਼ਾਂਤ ਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਸਹਿਜ ਗਿਆਨ ਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਹਨ।
ਸਰਵਰ ਮਹ ਹੰਸ ਮਹ ਸਾਗਰ,
ਮਾਨ ਸਰੋਵਰ ਦੇ ਵਿੱਚ ਹੰਸ ਤਾਰੀਆਂ ਲਾਉਂਦੇ ਨੇ, ਤੇ ਹੰਸ ਦੇ ਹਿਰਦੇ ਵਿੱਚ ਹਮੇਸ਼ਾ ਮਾਨ ਸਰੋਵਰ ਦਾ ਧਿਆਨ ਹੈ। ਸਰਵਰ ਵਿੱਚ ਹੰਸ ਹੈ, ਹੰਸ ਦੇ ਵਿੱਚ ਸਰਵਰ ਹੈ, ਭਾਵ ਕੇ ਮਾਨ ਸਰੋਵਰ ਵਿੱਚ ਹੰਸ ਤਾਰੀਆਂ ਲਾ ਰਹੇ ਨੇ, ਔਰ ਇਹ ਹੰਸ ਦੇ ਹਿਰਦੇ ਅੰਦਰ ਮਾਨ ਸਰੋਵਰ ਦਾ ਧਿਆਨ ਨਿਤਾ ਪ੍ਰਤੀ ਵਸਿਆ ਹੋਇਆ ਹੈ। ਇਸੇ ਤਰ੍ਹਾਂ ਗੁਰੂ ਕੇ ਜਿਹੜੇ ਸਿੱਖ ਹਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਰਹਿੰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਗੁਰੂ ਕਾ ਧਿਆਨ ਹਮੇਸ਼ਾ ਵਾਸਤੇ ਵਸਿਆ ਰਹਿੰਦਾ ਹੈ। ਪ੍ਰਤੱਖ ਤੌਰ ਤੇ ਗੁਰਮੁਖ ਪਿਆਰੇ ਗੁਰੂ ਕੀ ਸਤ ਸੰਗਤ ਵਿੱਚ ਵਰਤਦੇ ਰਹਿੰਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਵਸਦੇ ਹਨ।
ਅਗਾਥ ਕਥਾ ਗੁਰ ਬਚਨੀ ਆਦਰੇ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਕਥਾ ਹੈ, ਅਕਥ ਹੈ, ਭਾਵ ਕੇ ਕਹਿਣ ਕਥਨ ਤੋਂ ਬਾਹਰੀ ਹੈ। ਇਸ ਵਡਿਆਈ ਦਾ, ਗੁਰੂ ਕੀ ਇਸ ਕਥਾ ਦਾ ਲਫ਼ਜ਼ਾਂ ਵਿੱਚ ਕਦੇ ਕਥਨ ਨਹੀਂ ਕੀਤਾ ਜਾ ਸਕਦਾ। ਜਿਵੇਂ ਤਾਰਾਂ ਤੇ ਪੇਟਾ ਆਪਸ ਦੇ ਵਿੱਚ ਐਨ ਓਤ ਪੋਤ ਹੁੰਦੇ ਨੇ, ਇੱਕ ਮਿੱਕ ਹੋਏ ਹੁੰਦੇ ਨੇ, ਇਉਂ ਸਿੱਖ ਗੁਰੂ ਸਿੱਖ, ਸਿੱਖ ਗੁਰੂ ਹੈ। ਗੁਰੂ ਗਰੀਬ ਨਿਵਾਸ ਜੀ ਸਿੱਖ ਦੇ ਹਿਰਦੇ ਵਿੱਚ ਵਰਤਦੇ ਨੇ, ਤੇ ਸਿੱਖ ਜਿਹੜਾ ਹੈ ਉਹ ਸਤਿਗੁਰੂ ਜੀ ਦਾ ਧਿਆਨ ਧਾਰਨ ਕਰਕੇ ਰੱਖਦਾ ਹੈ। ਸਿੱਖ ਗੁਰੂ ਰੂਪ ਹੋ ਜਾਂਦਾ ਹੈ, ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਗੁਰੂ ਕਾ ਧਿਆਨ ਧਾਰਨ ਕਰਦਿਆਂ ਇਉਂ ਇਕਮਿਕਤਾ ਹੋ ਜਾਂਦੀ ਹੈ। ਅਕਥ ਕਥਾ, ਇਹ ਪਰਮਾਤਮਾ ਦੇ ਦਰ ਦੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਥਾ ਕਹਿਣ ਕਥਨ ਤੋਂ ਬਾਹਰ ਹੀ ਹੈ। ਜਿਹੜੇ ਗੁਰੂ ਕੇ ਬਚਨਾਂ ਦੀ ਕਮਾਈ ਕਰਦੇ ਨੇ, ਲੋਕ ਪ੍ਰਲੋਕ ਅੰਦਰ ਉਹ ਆਦਰ ਸਤਿਕਾਰ ਪ੍ਰਾਪਤ ਕਰਦੇ ਹਨ।
ਸੁਨ ਮੰਡਲ ਇੱਕ ਜੋਗੀ ਵੈਸੇ,
ਜਿਵੇਂ ਕੋਈ ਇੱਕ ਜੋਗੀ ਹੋਣ। ਸੁਨ ਮੰਡਲ ਕਹਿੰਦੇ ਨੇ ਅਫੋਰ ਸਮਾਧੀ ਨੂੰ, ਜਿੱਥੇ ਜਾ ਕੇ ਕੋਈ ਫੁਰਨਾ ਨਾ ਹੋਵੇ, ਸਰੀਰ ਦੀ ਕੋਈ ਹਲਚਲ ਨਾ ਹੋਵੇ, ਇੱਕ ਰਸ ਜਿੱਥੇ ਸਮਾਧੀ ਲੱਗੀ ਹੋਵੇ ਉਹਨੂੰ ਸੁਨ ਸਮਾਧੀ ਕਿਹਾ ਜਾਂਦਾ। ਇਹੋ ਜੇ ਸੁਨ ਮੰਡਲ ਵਿੱਚ ਮੰਨੋ ਕਿ ਕੋਈ ਇੱਕ ਜੋਗੀ ਬੈਠੇ ਹੋਏ ਨੇ,
ਨਾਰ ਨਾ ਪੁਰਖ ਕਹੋ ਕੋ ਕੈਸੇ,
ਉਸ ਅਵਸਥਾ ਵਿੱਚ ਉਸ ਸੁਨ ਸਮਾਧੀ ਅੰਦਰ ਨਾ ਕੋਈ ਨਾਰੀ ਦਾ ਆਕਾਰ ਹੈ, ਨਾ ਕੋਈ ਪੁਰਖ ਦਾ ਆਕਾਰ ਹੈ। ਕਹੋ ਕੋ ਕੈਸੇ, ਕੋਈ ਕਿਵੇਂ ਉੱਥੇ ਕਹਿ ਸਕਦਾ ਇਹ ਨਾਰੀ ਹੈ ਇਹ ਪੁਰਖ ਹੈ। ਇਉਂ ਜਿਹੜੀ ਜੋਗੀਆਂ ਦੀ ਅਫੁਰ ਸਮਾਧੀ ਹੈ, ਸੁਨ ਅਵਸਥਾ ਹੈ, ਉਸ ਦੇ ਵਿੱਚ ਐਸੀ ਹਾਲਤ ਵਰਤਦੀ ਹੈ, ਨਾ ਕੋਈ ਨਾਰੀ ਦਾ ਭਾਵ ਕਿ ਨਾ ਕੋਈ ਪੁਰਖ ਦਾ ਭਾਵ। ਇਸੇ ਪ੍ਰਕਾਰ ਸੁਨ ਮੰਡਲ ਇੱਕ ਜੋਗੀ ਵੈਸੇ, ਜੋਗੀ ਜੋ ਜੁੜੇ ਹੋਏ ਨੇ ਗੁਰੂ ਦੇ ਚਰਨਾਂ ਵਿੱਚ, ਇੱਕ ਗੁਰਮੁਖ ਪਿਆਰੇ ਉਹ ਅਫੁਰ ਸਮਾਧੀ ਵਿੱਚ ਬੈਠੇ ਹੋਏ ਨੇ। ਅਫੁਰ ਸਮਾਧੀ ਕੀ? ਜਿੱਥੇ ਸੰਕਲਪ ਵਿਕਲਪ ਫੁਰਦਾ ਹੀ ਕੋਈ ਨਹੀਂ, ਜਿੱਥੇ ਕੋਈ ਕਿਸੇ ਤਰ੍ਹਾਂ ਦਾ ਫੁਰਨਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਉਂਦਾ ਹੀ ਕੋਈ ਨਹੀਂ, ਨਾ ਚੰਗਾ ਨਾ ਮਾੜਾ ਕੋਈ ਵੀ ਨਹੀਂ। ਤੇ ਉਸ ਅਵਸਥਾ ਵਿੱਚ ਪਹੁੰਚ ਕੇ ਨਾਰ ਨਾ ਪੁਰਖ, ਨਾਰੀ ਉੱਥੇ ਮਾਇਆ ਦਾ ਵੀ ਭਾਵ ਨਹੀਂ, ਮਾਇਆ ਦਾ ਵੀ ਕਿਸੇ ਪ੍ਰਕਾਰ ਕੋਈ ਅਸਰ ਨਹੀਂ। ਤੇ ਪੁਰਖ ਜੋ ਵਿਸ਼ੇ ਵਿਕਾਰ ਕਹੇ ਜਾਂਦੇ ਨੇ ਜਾਂ ਪੁਰਖ ਜਿਹੜਾ ਚੰਚਲ ਮਨ ਹੈ, ਉਸ ਮਨ ਦੀ ਵੀ ਕੋਈ ਪਕੜ ਨਹੀਂ। ਕਹੋ ਕੋ ਕੈਸੇ, ਕਿਵੇਂ ਕੋਈ ਕਹਿ ਸਕਦਾ ਕਿ ਉਹ ਅਵਸਥਾ ਕੈਸੀ ਹੈ? ਕਿਸੇ ਪ੍ਰਕਾਰ ਨਾਰੀ ਔਰ ਪੁਰਖ ਇਹ ਸਾਰੇ ਜਿੰਨੇ ਭੇਦ ਨੇ ਉੱਥੇ ਮਿਟ ਜਾਂਦੇ ਨੇ, ਮੁੱਕ ਜਾਂਦੇ ਨੇ। ਕੋਈ ਵਿਸ਼ੇ ਵਿਕਾਰ ਦੀ ਭਾਵਨਾ ਜਿਹੜੀ ਹੈ ਮਨ ਅੰਦਰ ਨਹੀਂ ਰਹਿ ਜਾਂਦੀ।
ਭਵਨ ਜੋਤ ਰਹੇ
ਭਵਨ ਜੋਤ, ਤਿੰਨੇ ਹੀ ਭਵਨ ਮਾਤ ਲੋਕ, ਸਵਰਗ ਲੋਕ ਤੇ ਪਾਤਾਲ ਲੋਕ, ਇਹਨਾਂ ਨੂੰ ਜੋਤ ਜੋ ਪ੍ਰਕਾਸ਼ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਰਹੇ ਨਿਵ ਲਾਈ, ਉਸ ਪ੍ਰਮਾਤਮਾ ਦੇ ਨਾਲ ਗੁਰਮੁਖ ਜਨ ਆਪਣੀ ਨਿਵ ਲਗਾ ਕੇ ਰੱਖਦੇ ਨੇ। ਤੇ ਭਵਨ ਜੋਤ, ਤਿੰਨ ਅਵਸਥਾ ਨੇ, ਜਾਗ੍ਰਤ ਅਵਸਥਾ, ਸੁਪਨ ਅਵਸਥਾ ਤੇ ਸੁਖੋਪਿਤ ਅਵਸਥਾ। ਇਹਨਾਂ ਤਿੰਨਾਂ ਅਵਸਥਾ ਦਾ ਜੋਤ ਜੋ ਪ੍ਰਕਾਸ਼ਨ ਹਾਰਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪ੍ਰਮਾਤਮਾ ਦੇ ਨਾਲ ਗੁਰਮੁਖ ਪਿਆਰੇ ਆਪਣੇ ਨਿਵ ਨੂੰ ਲਗਾ ਕੇ ਰੱਖਦੇ ਹਨ।
ਹੋਰ ਨਾਰੇ ਨਾਥ ਸੱਚੇ ਸਰਣਾਈ,
ਸੁਰ ਦੇਵਤੇ ਨਰ ਆਮ ਮਨੁੱਖ ਤੇ ਨਾਥ ਜਿਹੜੇ ਜੋਗੀਆਂ ਦੇ ਨੌ ਨਾਥ ਕਹੇ ਜਾਂਦੇ ਨੇ, ਸੱਚੇ ਸਰਣਾਈ, ਇਹ ਸਾਰੇ ਭਾਈ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਨੇ, ਉਸ ਵਾਹਿਗੁਰੂ ਦੇ ਨਾਲ ਗੁਰਮੁਖ ਪਿਆਰੇ ਆਪਣੇ ਨਿਵ ਲਾ ਕੇ ਰੱਖਦੇ ਨੇ। ਜਿਸ ਦੇ ਜਿੰਨੇ ਵੀ ਦੇਵੀ ਦੇਵਤੇ ਮਨੁੱਖ ਇਤਿਆਦਿਕ ਨਾਥ ਇਤਿਆਦਿਕ ਨੇ ਜਿਸ ਦੀ ਸ਼ਰਨ ਵਿੱਚ ਰਹਿੰਦੇ ਨੇ, ਕੇਵਲ ਉਸ ਵਾਹਿਗੁਰੂ ਦਾ ਆਸਰਾ ਆਪਣੇ ਮਨ ਵਿੱਚ ਗੁਰਮੁਖ ਪਿਆਰੇ ਹਮੇਸ਼ਾ ਰੱਖਦੇ ਹਨ।
ਆਨੰਦ ਮੂਲ ਅਨਾਥ ਆਧਾਰੀ,
ਫਿਰ ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ? ਆਨੰਦ ਮੂਲ, ਉਹ ਪ੍ਰਮਾਤਮਾ ਆਨੰਦ ਸਰੂਪ ਹੈ, ਮੂਲ ਸਾਰਿਆਂ ਦਾ ਮੁੱਢ ਰੂਪ ਹੈ। ਆਨੰਦ ਮੂਲ, ਹਰ ਪ੍ਰਕਾਰ ਦੇ ਆਨੰਦ ਦਾ ਵੀ ਉਹ ਮੁੱਢ ਰੂਪ ਹੈ। ਬ੍ਰਹਮਾਨੰਦ ਜਿਹੜਾ ਸਰਵ ਸ਼੍ਰੋਮਣੀ ਆਨੰਦ ਹੈ, ਉਸ ਦਾ ਵੀ ਮੁੱਢ ਰੂਪ ਉਹ ਅਕਾਲ ਪੁਰਖ ਵਾਹਿਗੁਰੂ ਹੈ। ਅਨਾਥ, ਨਾਥ ਤੋਂ ਰਹਿਤ ਭਾਵ ਕਿ ਉਹਦਾ ਕੋਈ ਮਾਲਕ ਨਹੀਂ, ਉਹ ਕਿਸੇ ਦਾ ਗੁਲਾਮ ਨਹੀਂ, ਕਿਸੇ ਦੇ ਅਧੀਨ ਨਹੀਂ। ਆਧਾਰੀ ਸਾਰਿਆਂ ਦਾ ਆਸਰਾ ਰੂਪ ਹੈ। ਅਨਾਥ ਆਧਾਰੀ, ਦੁਨੀਆਂ ਤੇ ਜਿਨ੍ਹਾਂ ਦਾ ਆਸਰਾ ਕੋਈ ਨਹੀਂ, ਉਹਨਾਂ ਦਾ ਵੀ ਆਧਾਰ ਰੂਪ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਉਸ ਵਾਹਿਗੁਰੂ ਦੀ ਸਹਿਜ ਦੇ ਦੁਆਰਾ ਵਿਚਾਰ ਕਰਨੀ। ਸਹਿਜ ਜੋ ਗੁਰੂ ਕਾ ਬਖਸ਼ਿਆ ਹੋਇਆ ਗਿਆਨ ਹੈ, ਸਹਿਜ ਜੋ ਗੁਰੂ ਕੀ ਕਿਰਪਾ ਨਾਲ ਮਿਲੀ ਹੋਈ ਆਤਮਿਕ ਅਡੋਲਤਾ ਹੈ, ਉਸ ਅਡੋਲਤਾ ਵਿੱਚ ਗੁਰੂ ਕੇ ਬਖਸ਼ਿਸ਼ ਕੀਤੇ ਗਿਆਨ ਨਾਲ ਉਸ ਪਰਮਾਤਮਾ ਦੀ ਵਿਚਾਰ ਕਰਨੀ, ਇਹੀ ਗੁਰਮੁਖਾਂ ਪਿਆਰਿਆਂ ਦੀ ਭਗਤੀ ਹੈ। ਹੋਰ ਦੁਨੀਆਂ ਦੇ ਲੋਕਾਂ ਨੇ ਅਨੇਕ ਪ੍ਰਕਾਰ ਦੀਆਂ ਭਗਤੀਆਂ ਮੰਨੀਆਂ ਨੇ। ਕੋਈ ਨੱਚਦਾ ਟੱਪਦਾ ਹੈ, ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਕੋਈ ਹੋਰ ਤਰ੍ਹਾਂ ਦੀਆਂ ਭਗਤੀਆਂ ਮੰਨੀ ਬੈਠਾ, ਪਰ ਗੁਰਮੁਖਾਂ ਦੀ ਭਗਤੀ ਇਹੀ ਹੈ ਕਿ ਜੋ ਗਿਆਨ ਰੂਪ ਵਾਹਿਗੁਰੂ ਹੈ ਉਸ ਦੀ ਵਿਚਾਰ ਕਰਨੀ। ਸਹਿਜ ਦੇ ਵਿੱਚ ਗੁਰਮੁਖ ਪਿਆਰੇ ਵਿਚਾਰ ਕਰਦਿਆਂ ਹੋਇਆਂ ਸਦਾ ਪਰਮਾਤਮਾ ਦੀ ਭਗਤੀ ਵਿੱਚ ਜੁੜੇ ਰਹਿੰਦੇ ਹਨ।
ਭਗਤ ਵਸ਼ਲ ਭੈ ਕਾਟਣ ਹਾਰੇ,
ਉਹ ਅਕਾਲ ਪੁਰਖ ਵਾਹਿਗੁਰੂ ਭਗਤ ਵਸ਼ਲ ਹੈ, ਭਗਤਾਂ ਨੂੰ ਪਿਆਰ ਕਰਨ ਵਾਲਾ ਹੈ। ਭਗਤ ਵਸ਼ਲ ਭਗਤੀ ਤੋਂ ਪਿਆਰ ਆ, ਪ੍ਰਸੰਨ ਹੋਣ ਵਾਲਾ ਹੈ। ਔਰ ਭੈ ਕਾਟਣ ਹਾਰੇ, ਉਹ ਅਕਾਲ ਪੁਰਖ ਵਾਹਿਗੁਰੂ ਜੀ ਹਰ ਪ੍ਰਕਾਰ ਦੇ ਡਰਾਂ ਨੂੰ ਕੱਟਣ ਵਾਲੇ ਨੇ। ਹਰ ਪ੍ਰਕਾਰ ਦਾ ਡਰ, ਸੱਤ ਤਰ੍ਹਾਂ ਦਾ ਡਰ ਵਿਦਵਾਨਾਂ ਨੇ ਕਿਹਾ, ਇਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ, ਅਨਰੱਖਿਆ ਅਰ ਗੁਪਤ ਭੈ ਅਕਸ਼ ਮਾਤਰ ਭੈ ਸਾਤ। ਸੋ ਸੱਤ ਪ੍ਰਕਾਰ ਦਾ ਇਹ ਜਿਹੜਾ ਡਰ ਹੈ, ਹਰ ਪ੍ਰਕਾਰ ਦੇ ਡਰ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਕੱਟ ਦੇਣ ਵਾਲੇ ਹਨ। ਐਸੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੇ ਮਾਰਗ ਉੱਪਰ ਪਗ ਧਾਰੇ ਜਿਨ੍ਹਾਂ ਨੇ ਆਪਣਾ ਬਿਰਤੀ ਰੂਪੀ ਕਦਮ ਟਿਕਾਇਆ ਹੈ, ਭਾਵੇਂ ਭਗਤੀ ਦੇ ਮਾਰਗ ਤੇ ਚੱਲਦੇ ਨੇ, ਉਹਨਾਂ ਨੇ ਆਪਣੇ ਮਨ ਵਿੱਚੋਂ ਹੰਗਤਾ ਤੇ ਮਮਤਾ ਨੂੰ ਮਾਰ ਲਿਆ। ਹਾਓ ਹਾਓ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਏਕੋ ਹੋਵੈ। ਹਾਓ ਤੋਂ ਭਾਵ ਮੈਂ ਦਾ ਭਾਵ ਕਿ ਮੈਂ ਹਾਂ, ਮੇਰੀ ਕੋਈ ਹਸਤੀ ਹੈ, ਮੇਰਾ ਕੋਈ ਵਜੂਦ ਹੈ, ਤੇ ਮੈਂ ਤੋਂ ਭਾਵ ਹੈ ਮਮਤਵ ਮੇਰ, ਇਹ ਵਸਤੂ ਮੇਰੀ ਹੈ, ਮੇਰਾ ਤਨ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ। ਇਸ ਹੰਗਤਾ ਮਮਤਾ ਨੂੰ ਗੁਰਮੁਖਾਂ ਪਿਆਰਿਆਂ ਨੇ ਮਾਰ ਲਿਆ। ਜਦੋਂ ਭਾਉ ਭਗਤੀ ਦੇ ਮਾਰਗ ਤੇ ਕਦਮ ਧਾਰਿਆ ਭਗਤੀ ਕਰਦਿਆਂ ਹਉਮੈ ਨੂੰ ਮਾਰ ਲਿਆ ਜਿਨ੍ਹਾਂ ਨੇ ਹਉਮੈ ਮਾਰ ਲਈ ਹੈ ਮਿਲੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਗਏ ਹਨ
ਨਾਨਕ ਯਤਨ ਕਰੇ ਕਾਲ ਸੰਤਾਏ
ਦੂਸਰੇ ਪਾਸੇ ਕਿਆ ਬਗ ਬੱਪੜਾ ਛੱਪੜੀ ਨਾਏ ਜਿਹੜੇ ਆਮ ਮਨਮੁਖ ਲੋਕ ਨੇ ਵਿਚਾਰੇ ਆਮ ਲੋਕ ਉਹਨਾਂ ਉੱਪਰ ਤਾਂ ਇਹ ਹਮੇਸ਼ਾ ਵਰਤਾਰਾ ਵਰਤਦਾ ਹੈ ਕਿ ਅਨਕ ਯਤਨ ਕਰ ਕਾਲ ਸੰਤਾਏ ਸਾਧਨਾ ਰੂਪੀ ਅਨੇਕ ਪ੍ਰਕਾਰ ਦੇ ਯਤਨ ਕਰਦੇ ਨੇ ਕਦੇ ਕੋਈ ਸਾਧਨ ਅਪਣਾ ਲਿਆ ਕਦੇ ਕੁਝ ਕਰ ਲਿਆ ਅਨੇਕਾਂ ਯਤਨ ਕਰਦੇ ਰਹਿੰਦੇ ਨੇ ਪਰ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਕਾਲ ਸੰਤਾਏ ਉਹਨਾਂ ਨੂੰ ਕਾਲ ਹੀ ਸਤਾਉਂਦਾ ਰਹਿੰਦਾ ਹੈ ਕਾਲ ਚੱਕਰ ਦੇ ਅਧੀਨ ਹੀ ਸਦਾ ਪਏ ਰਹਿੰਦੇ ਹਨ
ਕਰਨ ਲਿਖਾਏ ਮੰਡਲ ਮਹਿਆਏ
ਨੇ ਜੀਵ ਇਸ ਸੰਸਾਰ ਦੇ ਵਿੱਚ ਆਏ ਨੇ ਜਗਤ ਮੰਡਲ ਵਿੱਚ ਉਹ ਮਰਨਾ ਲਿਖਾ ਕੇ ਹੀ ਆਏ ਨੇ ਮੌਤ ਦਾ ਦਿਨ ਪਹਿਲਾਂ ਨਿਯਤ ਕੀਤਾ ਗਿਆ ਹੈ ਤੇ ਫੇਰ ਸੰਸਾਰ ਅੰਦਰ ਜੀਵਨ ਮਿਲਿਆ ਹੈ ਇਹ ਮੌਤ ਅਟਲ ਹੈ ਜ਼ਰੂਰ ਦਰ ਜ਼ਰੂਰ ਆਉਣੀ ਹੈ ਟਲਿਆ ਨਹੀਂ ਜਾ ਸਕਦਾ ਟਾਲਿਆ ਨਹੀਂ ਜਾ ਸਕਦਾ ਮੌਤ ਨੂੰ ਪਰ ਇਸ ਗੱਲ ਨੂੰ ਖਿਆਲ ਵਿੱਚ ਨਾ ਰੱਖਦਿਆਂ ਹੋਇਆ ਮਨਮੁਖ ਲੋਕ ਦੁਨਿਆਵੀ ਜਤਨਾਂ ਦੇ ਵਿੱਚ ਹੀ ਉਲਝੇ ਰਹਿੰਦੇ ਨੇ ਅਨੇਕਾਂ ਹੋਰ ਸਾਧਨਾਂ ਵਿੱਚ ਹੀ ਰਹਿੰਦੇ ਨੇ ਜਿਸ ਕਰਕੇ ਕਾਲ ਚੱਕਰ ਦੇ ਅਧੀਨ ਸਦਾ ਪਏ ਰਹਿੰਦੇ ਹਨ
ਜਨਮ ਪਦਾਰਥ ਬਿਬਦਾ ਖੋਵੈ
ਬੜਾ ਕੀਮਤੀ ਪਦਾਰਥ ਸੀ ਇਹ ਮਨੁੱਖਾ ਜਨਮ ਰੂਪੀ ਇਸ ਜਨਮ ਰੂਪੀ ਕੀਮਤੀ ਪਦਾਰਥ ਨੂੰ ਦੁਬਦਾ ਦੇ ਵਿੱਚ ਪਏ ਹੋਏ ਹੀ ਮਨਮੁਖ ਖੋਵਾ ਗਵਾ ਲੈਂਦੇ ਨੇ ਬਰਬਾਦ ਕਰ ਲੈਂਦੇ ਹਨ
ਪਾਪ ਨਚੀਨ ਸੋ ਭ੍ਰਮ ਭ੍ਰਮ ਰੇਵੈ
ਆਪਣੇ ਆਪੇ ਨੂੰ ਚੀਨਦੇ ਨਹੀਂ ਭਾਵ ਪਛਾਣਦੇ ਨਹੀਂ ਆਪਣੇ ਆਪੇ ਦੀ ਵਿਚਾਰ ਨਹੀਂ ਕਰਦੇ ਮੈਂ ਕੀ ਹਾਂ ਮੇਰਾ ਸੰਸਾਰ ਤੇ ਆਗਮਨ ਕਿਉਂ ਹੋਇਆ ਮੇਰੇ ਆਉਣ ਦਾ ਮਕਸਦ ਕੀ ਹੈ ਇਹ ਮਕਸਦ ਪੂਰਾ ਕਿਵੇਂ ਹੋ ਸਕਦਾ ਹੈ ਇਹ ਉਹ ਆਪਣੇ ਆਪੇ ਦੀ ਪਛਾਣ ਹੀ ਨਹੀਂ ਕੀਤੀ ਅਸੀਂ ਸਾਰੇ ਅਗਿਆਨ ਦੇ ਵਿੱਚ ਗ੍ਰਸੇ ਹੋਏ ਹਾਂ ਅਸੀਂ ਆਪਣੇ ਸਰੀਰਕ ਵਜੂਦ ਨੂੰ ਹੀ ਆਪਣਾ ਅਸਲੀ ਰੂਪ ਸਮਝਿਆ ਸਰੀਰ ਦਾ ਇੱਕ ਨਾਮ ਹੈ ਤੇ ਇਸ ਨੂੰ ਅਸੀਂ ਆਪਣਾ ਆਪਾ ਸਮਝਦੇ ਹਾਂ ਪਰ ਨਹੀਂ ਇਹ ਸਾਡਾ ਆਪਣਾ ਆਪਾ ਨਹੀਂ ਜਦੋਂ ਸੰਸਾਰ ਤੋਂ ਜਾਵਾਂਗੇ ਸਰੀਰ ਇੱਥੇ ਪਿਆ ਰਹਿ ਜਾਵੇਗਾ ਅਸਲ ਵਿੱਚ ਆਤਮ ਸਰੂਪ ਆਪਣਾ ਜੀਵ ਆਤਮਾ ਆਪਣਾ ਅੰਦਰ ਸੀ ਉਹ ਆਪਾ ਜਾਣਿਆ ਨਹੀਂ ਜਿਸ ਕਰਕੇ ਅਗਿਆਨਤਾ ਦਾ ਗਾੜਾ ਹਨੇਰਾ ਬਣਿਆ ਰਿਹਾ ਸੋ ਹਜ਼ੂਰ ਫਰਮਾਉਂਦੇ ਨੇ ਜਿਹੜਾ ਮਨਮੁਖ ਗੁਰੂ ਕੇ ਲੜਨੇ ਨਾ ਲੱਗਾ ਹੋਇਆ ਆਪ ਨਾ ਚੀਨਸ ਉਹਨੇ ਆਪਣੇ ਆਪੇ ਨੂੰ ਤਾਂ ਜਾਣਿਆ ਹੀ ਨਹੀਂ ਫਿਰ ਹੁੰਦਾ ਕੀ ਹੈ ਭਰਮ ਭਰਮ ਰੋਵੈ ਭਰਮ ਭਰਮ ਕੇ ਭਟਕ ਭਟਕ ਕੇ ਜੂਨਾਂ ਦੇ ਵਿੱਚ ਫਿਰ ਉਹ ਰੋਂਦਾ ਹੈ ਦੁਨੀਆਂ ਤੇ ਵੀ ਭਰਮਦਾ ਭਟਕਦਾ ਰਹਿੰਦਾ ਦੁਖੀ ਰਹਿੰਦਾ ਹੈ ਫਿਰ ਜੂਨਾਂ ਦੇ ਗੇੜੇ ਵਿੱਚ ਭਰਮਦਾ ਭਟਕਦਿਆ ਹੋਇਆ ਰੋਂਦਾ ਦੁਖੀ ਹੁੰਦਾ ਹੈ ਗੁਰਮੁਖ ਪਿਆਰੇ ਹੰਸ ਜਿਹੜੇ ਨੇ ਕਹਿਤਾਓ ਪੜ੍ਹਤਾਓ ਸੁਣਤਾਓ ਏਕ ਉਹ ਆਪਣੀ ਰਸਨਾ ਤੋਂ ਜੋ ਕਹਿੰਦੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਕਹਿੰਦੇ ਨੇ ਨਾਮ ਹੀ ਜਪਦੇ ਨੇ ਨਾਮ ਜਪਣ ਦਾ ਹੀ ਉਹ ਦੂਸਰਿਆਂ ਨੂੰ ਉਪਦੇਸ਼ ਦਿੰਦੇ ਨੇ ਪੜ੍ਹਦੇ ਵੀ ਪਰਮਾਤਮਾ ਦੇ ਨਾਮ ਦੀ ਹੀ ਪੜ੍ਹਾਈ ਨੇ ਦੂਸਰੀਆਂ ਤੁਛ ਪੜ੍ਹਾਈਆਂ ਦੇ ਵਿੱਚ ਉਹਨਾਂ ਦਾ ਜਿਹੜਾ ਮਨ ਹੈ ਉਹ ਗਲਤਾਨ ਨਹੀਂ ਹੁੰਦਾ ਇੱਕੋ ਇੱਕ ਪਰਮਾਤਮਾ ਦਾ ਨਾਮ ਹੀ ਪੜ੍ਹਦੇ ਨੇ ਸੁਣਤਾ ਏਕ ਸੁਣਦੇ ਵੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਗੁਰੂ ਕੀ ਸਿੱਖਿਆ ਨੂੰ ਹੀ ਸੁਣਦੇ ਨੇ ਗੁਰੂ ਕੀ ਬਾਣੀ ਨੂੰ ਹੀ ਪੜ੍ਹਦੇ ਨੇ ਤੇ ਗੁਰੂ ਕਾ ਨਾਮ ਹੀ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ
ਨੀਰਜ ਧਰਮ ਧਰਣੀ ਧਰ ਟੇਕ
ਗੁਰੂ ਕੀ ਕਿਰਪਾ ਦੇ ਨਾਲ ਉਹਨਾਂ ਨੂੰ ਅੰਤਰ ਆਤਮੇ ਧੀਰਜ ਦੀ ਪ੍ਰਾਪਤੀ ਹੁੰਦੀ ਹੈ ਧਰਮ ਦੀ ਪਰਪੱਕਤਾ ਹੁੰਦੀ ਹੈ ਧਰਣੀ ਧਰ ਟੇਕ ਧਰਣੀ ਧਰਤੀ ਦਾ ਧਰ ਜੋ ਆਸਰਾ ਰੂਪ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਵਿੱਚ ਹਮੇਸ਼ਾ ਰਹਿੰਦੇ ਨੇ ਜੋ ਪ੍ਰਮਾਤਮਾ ਆਪ ਧਰਮ ਰੂਪ ਹੈ ਆਪ ਧੀਰਜ ਇਤਿਹਾਸਕ ਗੁਣਾਂ ਦੀ ਦਾਤ ਬਖਸ਼ਿਸ਼ ਕਰਨ ਵਾਲਾ ਸੰਸਾਰ ਦੇ ਆਸਰੇ ਰੂਪ ਵਾਹਿਗੁਰੂ ਦੀ ਟੇਕ ਵਾਹਿਗੁਰੂ ਦੇ ਆਸਰੇ ਵਿੱਚ ਮਿਤਾ ਪ੍ਰਤੀ ਰਹਿੰਦੇ ਹਨ
ਜਤ ਸਤ ਸੰਜਮ ਹਿਰਦੈ ਸਮਾਏ
ਜਤ ਆਪਣੇ ਸਰੀਰ ਦੇ ਇੰਦਰੀਆਂ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਸਤ ਸੱਚ ਦੀ ਵਰਤਣ ਹੋਣੀ ਔਰ ਇਸੇ ਪ੍ਰਕਾਰ ਸਤ ਸੱਚ ਦਾ ਮੰਨਣ ਕਰਨਾ ਸੱਚ ਦਾ ਸਿਮਰਨ ਕਰਨਾ ਸਤ ਪ੍ਰਤੱਗੀ ਹੋਣਾ ਤੇ ਸੰਜਮ ਸੰਜਮਮਈ ਜੀਵਨ ਬਹੁਤਾ ਖਾਣ ਵੱਲੋਂ, ਬਹੁਤਾ ਬੋਲਣ ਵੱਲੋਂ, ਬਹੁਤਾ ਸੌਣ ਵੱਲੋਂ, ਚਖਾ ਮਾਰਨ ਵੱਲੋਂ ਸੰਜਮ ਰੱਖਣਾ। ਇਹ ਸੰਜਮਮਈ ਜੀਵਨ ਗੁਰਮੁਖ ਪਿਆਰੇ ਜਿਹੜੇ ਨੇ ਇਹ ਕਮਾਉਂਦੇ ਨੇ। ਇਹ ਉਹ ਜਤ ਸਤ ਸੰਜਮ ਇਤਿਆਦਿਕ ਜਿਹੜੇ ਸ਼ੁਭ ਗੁਣ ਹਨ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦੇ ਹਨ।
ਚੌਥੇ ਪਦ ਕਉ ਜੇ ਮਨ ਪਤਿਆਏ,
ਫਿਰ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਜਿਹੜਾ ਮਨ ਅੰਤਸ਼ਕਰਨ ਹੈ, ਜਿਹੜਾ ਜੀਵ ਆਤਮਾ ਹੈ, ਉਹ ਪਤੀਜ ਜਾਂਦਾ ਚੌਥੇ ਪਦ ਭਾਵ ਤੁਰਿਆ ਅਵਸਥਾ ਵਿੱਚ। ਜਾਗ੍ਰਿਤ ਸੁਪਨ ਸਖੋਪਤ ਤਿੰਨੋਂ ਅਵਸਥਾ ਲੰਘ ਕੇ ਚੌਥੀ ਜੋ ਤੁਰਿਆ ਅਵਸਥਾ ਭਾਵ ਸਹਿਜ ਅਵਸਥਾ ਹੈ, ਉਸ ਦੇ ਵਿੱਚ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਮਨ ਪਤੀਜ ਜਾਂਦਾ ਹੈ।
ਸੱਚੇ ਨਿਰਮਲ ਮੈਲ ਨਾ ਲਾਗੈ,
ਸੱਚੇ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਗੁਰਮੁਖ ਪਿਆਰੇ ਨਿਰਮਲ ਉੱਜਲ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਦੀ ਮੈਲ ਨਹੀਂ ਲੱਗਦੀ।
ਸ਼ਬਦ ਧਰਮ ਪਉ ਭਾਗੈ,
ਗੁਰ ਕਾ ਸ਼ਬਦ ਗੁਰੂ ਕੇ ਉਪਦੇਸ਼ ਦੇ ਰਾਹੀਂ, ਗੁਰੂ ਕੀ ਸਿੱਖਿਆ ਦੇ ਰਾਹੀਂ, ਗੁਰੂ ਕੀ ਬਾਣੀ ਦੇ ਨਾਲ ਜੁੜ ਕੇ ਧਰਮ ਪਉ ਭਾਗੈ। ਹਰ ਪ੍ਰਕਾਰ ਦੇ ਭਰਮ ਤੇ ਹਰ ਪ੍ਰਕਾਰ ਦੇ ਡਰ ਇਹ ਵੀ ਭੱਜ ਜਾਂਦੇ ਨੇ। ਜਿਵੇਂ ਪਹਿਲਾਂ ਬੇਨਤੀ ਕੀਤੀ, ਜਿਹੜਾ ਭੈ ਹੈ, ਭਉ, ਡਰ ਹੈ, ਇਹ ਸੱਤ ਪ੍ਰਕਾਰ ਦਾ ਹੈ। ਇਸੇ ਤਰ੍ਹਾਂ ਭਰਮ ਵੀ ਪੰਜ ਪ੍ਰਕਾਰ ਦਾ ਵਿਦਵਾਨਾਂ ਨੇ ਕਿਹਾ। ਭੇਦ ਭਰਮ ਕਰਤੱਤ ਭਰਮ, ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਭਰਮ, ਪੰਚੋ ਭਰਮ ਸੰਸਾਰ। ਇਹਨਾਂ ਦੀ ਵਿਆਖਿਆ ਬੜੀ ਲੰਮੀ ਚੌੜੀ ਹੈ, ਸਮਾਂ ਨਹੀਂ। ਸੋ ਇਸ ਪ੍ਰਕਾਰ ਇਹ ਸਾਰੇ ਭਰਮ, ਤੇ ਭਰਮ ਆਮ ਤੌਰ ਤੇ ਦੁਨਿਆਵੀ ਭੁਲੇਖਿਆਂ ਨੂੰ ਵੀ ਕਿਹਾ ਜਾਂਦਾ ਹੈ, ਸਾਰੇ ਭਰਮ ਵੀ ਭੱਜ ਜਾਂਦੇ ਨੇ, ਸਾਰੇ ਡਰ ਵੀ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਨਾਸ ਹੋ ਜਾਂਦੇ ਹਨ।
ਮੂਰਤ ਮੂਰਤ ਆਦਿ ਅਨੂਪ,
ਉਹ ਅਕਾਲ ਪੁਰਖ ਵਾਹਿਗੁਰੂ ਸੂਰਤ ਮੂਰਤ, ਜੋ ਸੁੰਦਰ ਹਸਤੀ ਵਾਲਾ ਹੈ, ਜਿਸ ਦੀ ਮੂਰਤ, ਜਿਸ ਦੀ ਸੂਰਤ ਅਤਿਅੰਤ ਸੁੰਦਰਤਾ ਵਾਲੀ ਹੈ, ਜੋ ਆਦਿ ਸਾਰਿਆਂ ਦਾ ਮੁੱਢ ਰੂਪ ਹੈ, ਅਨੂਪ ਉਪਮਾ ਤੋਂ ਰਹਿਤ ਹੈ, ਜਿਸ ਦੀ ਉਪਮਾ ਕੋਈ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।
ਨਾਨਕ ਜਾਚੈ ਸੱਚ ਸਰੂਪ,
ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਸੱਚ ਸਰੂਪ ਹੈ, ਗੁਰਮੁਖ ਪਿਆਰੇ ਸਦਾ ਉਸ ਦੀ ਜਾਚਨਾ ਕਰਦੇ ਹਨ। ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੀ ਗੁਰੂ ਦੇ ਪਾਸੋਂ ਮੰਗਦੇ ਨੇ। ਗੁਰੂ ਮਹਾਰਾਜ ਦੇ ਸਨਮੁਖ ਵਾਹਿਗੁਰੂ ਦੇ ਚਰਣਾਂ ਵਿੱਚ ਜੇ ਅਰਦਾਸ ਬੇਨਤੀ ਕਰਦੇ ਨੇ, ਇਹੋ ਹੀ ਕਰਦੇ ਨੇ ਕਿ ਨਾਨਕ ਜਾਚਕ ਦਰ ਤੇਰਾ ਪ੍ਰਭ, ਤੁਧਲੋ ਮੰਗੈ ਦਾਨ। ਮਹਾਰਾਜ ਤੇਰੇ ਦਰ ਤੇ ਮੰਗਣ ਵਾਸਤੇ ਮੰਗਤੇ ਬਣ ਕੇ ਆਏ ਆ, ਤੇ ਤੇਰੇ ਕੋਲੋਂ ਮੰਗਦੇ ਕੀ ਹਾਂ, ਤੁਧਲੋ ਮੰਗੈ ਦਾਨ, ਤੈਨੂੰ ਮੰਗਦੇ ਹਾਂ ਦਾਨ ਵਿੱਚ, ਕਿ ਤੂੰ ਹੀ ਸਾਨੂੰ ਪ੍ਰਾਪਤ ਹੋ। ਉਸ ਸੱਚ ਸਰੂਪ ਦੇ ਦਰਸ਼ਨ, ਸੱਚ ਸਰੂਪ ਦੀ ਅਭੇਰਤਾ ਹੀ ਗੁਰਮੁਖ ਪਿਆਰੇ ਸਦਾ ਗੁਰੂ ਕੇ ਦਰ ਤੋਂ ਮੰਗਦੇ ਨੇ, ਜੋ ਅਕਾਲ ਪੁਰਖ ਵਾਹਿਗੁਰੂ ਉਪਮਾ ਤੋਂ ਰਹਿਤ ਹੈ ਔਰ ਸਦਾ ਹੀ ਸੱਚ ਰੂਪ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮਨਾਮੇ ਵਿੱਚ ਗੁਰੂ ਔਰ ਗੁਰੂ ਕੇ ਸਿੱਖ ਦਾ ਜਿਹੜਾ ਪਿਆਰ ਹੈ, ਇਸ ਦਾ ਵਰਣਨ ਕੀਤਾ ਹੈ, ਸਿੱਖਾਂ ਦੀ ਆਨੰਦਮਈ ਆਤਮਿਕ ਅਵਸਥਾ ਦਾ ਵਰਣਨ ਕੀਤਾ ਹੈ। ਆਓ ਲੜੀਵਾਰ ਸ਼ਬਦ ਅੰਦਰ ਸਤਿਗੁਰੂ ਜੀ ਜੋ ਉਪਦੇਸ਼ ਦੇ ਰਹੇ ਨੇ, ਸੋ ਉਸ ਸ਼ਬਦ ਦੀ ਸੂਖਮ ਵਿਚਾਰ ਦੇ ਨਾਲ ਜੁੜੀਏ।
ਮਿਲਾਵਲੇ ਮਹੱਲਾ ਪੰਜਵਾਂ,
ਧੰਨ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ, ਬਿਲਾਵਲ ਰਾਗ ਦੇ ਵਿੱਚ ਪਾਵਨ ਫੁਰਮਾਨ ਕਰਦੇ ਹਨ।
ਮਨ ਤਨ ਰਸਨਾ ਹਰ ਚੀਨਾ,
ਜੋ ਪ੍ਰਕਰਨ ਗੁਰਮੁਖਾਂ ਪਿਆਰਿਆਂ ਦਾ ਸ੍ਰੀ ਮੁੱਖ ਵਾਕ ਦੇ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤਾ, ਉਹੀ ਪ੍ਰਕਰਨ ਇੱਥੇ ਸ਼ਬਦ ਅੰਦਰ ਆ ਰਿਹਾ। ਗੁਰਮੁਖਾਂ ਦੀ ਇਹ ਕਰਨੀ ਹੈ, ਗੁਰਮੁਖਾਂ ਦਾ ਇਹ ਕਰਤੱਵ ਹੈ, ਮਨ ਤਨ ਰਸਨਾ ਹਰ ਚੀਨਾ, ਮਨ ਕਰਕੇ ਵੀ, ਤਨ ਸਰੀਰ ਕਰਕੇ ਵੀ, ਤੇ ਰਸਨਾ ਜ਼ੁਬਾਨ ਕਰਕੇ ਵੀ, ਹਰ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਹੀ ਗੁਰਮੁਖਾਂ ਪਿਆਰਿਆਂ ਨੇ ਚੀਨਾ ਜਾਣਿਆ ਹੈ। ਮਨ ਕਰਕੇ ਵੀ ਪਰਮਾਤਮਾ ਦੀ ਆਰਾਧਨਾ ਕਰਦੇ ਨੇ, ਸਰੀਰ ਕਰਕੇ ਵੀ ਸਤਸੰਗਤ ਵਿੱਚ ਜੁੜਦੇ ਨੇ ਵਾਹਿਗੁਰੂ ਦੀ ਭਾਉ ਭਗਤੀ ਕਰਨ ਵਾਸਤੇ, ਰਸਨਾ ਨਾਲ ਵੀ ਪਰਮਾਤਮਾ ਦਾ ਨਾਮ ਜਪਣਾ ਹੀ ਉਹਨਾਂ ਨੇ ਜਾਣਿਆ ਹੈ। ਰਸਨਾ ਗੀਧੀ ਬੋਲਤ ਰਾਮ, ਇਹ ਗੁਰਮੁਖਾਂ ਪਿਆਰਿਆਂ ਦੀ ਉੱਤਮ ਕਰਨੀ ਹੈ।
ਭਏ ਅਨੰਦਾ ਮਿਟੇ ਅੰਦੇਸ਼ੇ,
ਸਾਰੇ ਅੰਦੇਸ਼ੇ ਮਿਟ ਗਏ, ਕੋਈ ਡਰ, ਕੋਈ ਖੌਫ, ਕੋਈ ਸ਼ੰਕਾ, ਕੋਈ ਸ਼ੱਕ ਸ਼ੁਭਾ, ਕੋਈ ਭਰਮ ਕਿਸੇ ਪ੍ਰਕਾਰ ਦਾ ਰਹਿ ਨਹੀਂ ਗਿਆ। ਜਦੋਂ ਸਾਰੇ ਅੰਦੇਸ਼ੇ ਮਿਟ ਗਏ ਤਾਂ ਭਏ ਅਨੰਦਾ, ਆਨੰਦ ਸਰੂਪ ਹੀ ਹੋ ਗਏ, ਜੀਵਨ ਅੰਦਰ ਆਨੰਦ ਹੀ ਆਨੰਦ ਪ੍ਰਾਪਤ ਹੋ ਗਿਆ।
ਅਰਬ ਸੁਖ ਮੁਕਉ ਗੁਰ ਬੀਨਾ,
ਤੇ ਉਸ ਆਤਮਿਕ ਆਨੰਦ ਦੀ ਅਵਸਥਾ ਵਿੱਚ ਗੁਰਮੁਖ ਪਿਆਰੇ ਕਹਿੰਦੇ ਨੇ ਕਿ ਸਰਬ ਸੁਖ ਮੋਕਾਓ ਗੁਰ ਦੀਨਾ, ਮੇਰੇ ਸਤਿਗੁਰੂ ਜੀ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਸਾਰੇ ਸੁਖ ਦੇ ਦਿੱਤੇ। ਜਦੋਂ ਸਰਬ ਸੁਖ ਦੀ ਗੱਲ ਆ ਗਈ ਤਾਂ ਕੋਈ ਸੁਖ ਪਿੱਛੇ ਰਹਿ ਨਹੀਂ ਗਿਆ, ਨਾ ਦੁਨੀਆਂ ਦਾ ਤੇ ਨਾ ਅੱਗੇ ਪਰਲੋਕ ਦਾ। ਲੋਕ ਪਰਲੋਕ ਦੇ ਸਾਰੇ ਸੁਖ ਮੈਨੂੰ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕਰ ਦਿੱਤੇ ਹਨ। ਹਜ਼ੂਰ ਅੱਗੇ ਫਰਮਾਉਂਦੇ ਹਨ,
ਸਿਆਣਪ ਤੇ ਸਭ ਭਈ ਸਿਆਣਪ।
ਪਹਿਲਾਂ ਸਾਡੇ ਜੀਵਨ ਅੰਦਰ ਇਆਣਪ ਭਾਵ ਅਣਜਾਣਪੁਣਾ ਸੀ, ਇਆਣਪੁਣਾ ਬਾਲਪੁਣਾ। ਇਆਣਪੁਣਾ ਕੀ ਹੁੰਦਾ ਹੈ ਕਿ ਕਿਸੇ ਚੀਜ਼ ਦੀ ਜਾਣਕਾਰੀ ਨਾ ਹੋਣੀ, ਕੋਈ ਸੋਝੀ ਨਾ ਹੋਣੀ। ਪਹਿਲਾਂ ਅਸੀਂ ਸੋਝੀ ਤੋਂ ਹੀਣੇ ਸਾਂ, ਸ਼ਾਸਤਰ ਗਿਆਨ ਤੋਂ, ਗੁਰੂ ਕੇ ਸ਼ਬਦ ਦੇ ਗਿਆਨ ਤੋਂ ਹੀਣੇ ਸਾਂ, ਆਪਣੇ ਨਿੱਜ ਸਰੂਪ ਦੇ ਗਿਆਨ ਤੋਂ ਹੀਣੇ ਸਾਂ। ਇਉਂ ਇਆਣ ਪੁਣੇ ਵਿੱਚ ਜੀਵਨ ਬਤੀਤ ਹੋ ਰਿਹਾ ਸੀ, ਪਰ ਜਦ ਗੁਰੂ ਕੀ ਕਿਰਪਾ ਨਾਲ ਵਾਹਿਗੁਰੂ ਦਾ ਨਾਮ ਜਪਿਆ ਹੈ ਤਾਂ ਇਆਣਪ ਤੇ ਸਭ ਭਈ ਸਿਆਣਪ। ਹੁਣ ਸਿਆਣਪ ਪ੍ਰਾਪਤ ਹੋ ਗਈ ਹੈ, ਸਿਆਣ ਲਿਆ ਹੈ ਆਪਣੇ ਆਪ ਨੂੰ, ਅਣਜਾਣਪੁਣਾ ਮਿਟ ਗਿਆ। ਅਣਜਾਣਪੁਣਾ ਕੀ ਹੈ? ਅਗਿਆਨ। ਅਗਿਆਨ ਮਿਟ ਗਿਆ ਤੇ ਗਿਆਨ ਦੀ ਪ੍ਰਾਪਤੀ ਹੋ ਗਈ, ਸਿਆਣਪ ਹੋ ਗਈ, ਆਪਣੇ ਆਪੇ ਦੀ ਸਿਆਣ ਆ ਗਈ।
ਪ੍ਰਭ ਮੇਰਾ ਦਾਨਾ ਦੀਨਾ,
ਕਿਉਂਕਿ ਪ੍ਰਭ ਸਰਵ ਵਿਆਪਕ ਰੂਪ ਮੇਰਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਦਾਨਾ ਦੀਨਾ। ਦਾਨਾ ਉਹ ਸਭ ਕੁਝ ਜਾਣਨ ਵਾਲਾ ਵੀ ਹੈ ਤੇ ਦੀਨਾ ਸਭ ਕੁਝ ਵੇਖਣ ਵਾਲਾ ਵੀ ਹੈ, ਦ੍ਰਿਸ਼ਟਾ ਰੂਪ ਹੈ, ਵੇਖ ਵੀ ਰਿਹਾ ਤੇ ਸੁਣ ਵੀ ਰਿਹਾ। ਜਦੋਂ ਉਹ ਵਾਹਿਗੁਰੂ ਸਭ ਕੁਝ ਵੇਖਦਾ ਤੇ ਸੁਣਦਾ ਹੈ, ਪਰਮਾਤਮਾ ਦਾ ਨਾਮ ਜਪਣ ਵਾਲੇ ਵੀ ਤਾਂ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ ਨੇ ਨਾ। ਇਉਂ ਅਗਿਆਨ ਮਿਟ ਗਿਆ ਤੇ ਇਉਂ ਅੰਤਰ ਆਤਮੇ ਦੀ ਸੋਝੀ ਹੋ ਆਈ। ਅੰਤਰ ਆਤਮੇ ਦੀ ਸੋਝੀ ਹੋ ਆਈ ਤਾਂ ਸਰਵ ਪ੍ਰਕਾਰ ਦਾ ਪ੍ਰਕਾਸ਼ ਆਪਣੇ ਹਿਰਦੇ ਅੰਦਰ ਹੋ ਆਇਆ।
ਸਾਥ ਦੇ ਰੱਖੇ ਆਪਣੇ ਕੋ,
ਉਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ, ਉਹਨਾਂ ਆਪਣੇ ਪਿਆਰਿਆਂ ਨੂੰ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰੱਖਦਾ ਹੈ, ਸਦਾ ਸਦਾ ਉਹਨਾਂ ਦੀ ਰੱਖਿਆ ਕਰਦਾ ਹੈ।
ਕਾਹੂ ਨਾ ਕਰਤੇ ਕਸ਼ ਖੀਨਾ,
ਕਾਹੂ ਨਾ ਕਰਤੇ ਕਸ਼ ਖੀਨਾ। ਜੋ ਪ੍ਰਾਪਤਨ ਸਾਧ ਸੰਗਤ ਜੀ ਸੰਪਰਦਾਇ ਪਾਠ ਹੈ, ਕਰ ਵੱਖਰਾ ਤੇ ਵੱਖਰਾ, ਕਾਹੂ ਨਾ ਕਰ ਤੇ ਕਸ਼ ਖੀਨਾ। ਉਹਨਾਂ ਦੇ ਹੱਥ ਤੋਂ ਕੁਝ ਵੀ ਖੀਣ ਨਹੀਂ ਹੋਇਆ, ਭਾਵ ਹੱਥੋਂ ਕੁਝ ਗੁਆਚਿਆ ਨਹੀਂ। ਉਹਨਾਂ ਨੇ ਨਾਮ ਜੀਵ ਆਪਣਾ ਨਾਮ ਜਪ ਕੇ ਵਾਹਿਗੁਰੂ ਦਾ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਹੈ। ਸ਼ੁਭ ਗੁਣਾਂ ਦੀ ਰੂਪੀ ਜਿਹੜੀ ਪੂੰਜੀ ਹੈ ਉਹ ਉਹਨਾਂ ਦੇ ਮਨ ਰੂਪੀ ਹੱਥ ਤੋਂ ਖੀਣ ਨਹੀਂ ਹੋਈ, ਗੁਆਚੀ ਨਹੀਂ। ਗੁਰੂ ਕੀ ਕਿਰਪਾ ਉਹਨਾਂ ਨੇ ਗਵਾਈ ਨਹੀਂ, ਸੋ ਇਸ ਪ੍ਰਕਾਰ ਉਹਨਾਂ ਦੇ ਹੱਥ ਤੋਂ ਕੁਝ ਵੀ ਖੀਣ ਨਹੀਂ ਹੋਇਆ। ਕਾਹੂ ਨਾ ਕਰਤੇ ਕਸ਼ ਖੀਨਾ, ਕਿਸੇ ਦੇ ਵੀ ਹੱਥੋਂ ਉਹਨਾਂ ਦਾ ਕੋਈ ਖੀਣ ਨੁਕਸਾਨ ਨਹੀਂ ਹੋ ਸਕਦਾ, ਕੋਈ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ। ਜਿਵੇਂ ਭੱਟ ਰਸਨਾ ਰਾਹੀਂ ਦੇ ਕੇ ਪਾਵਨ ਪਵਿੱਤਰ ਬਚਨ ਨੇ, ਜਾਨ ਗੁਰੂ ਹੋ ਵੱਲ ਤਨਹਿ ਕਿਆ ਗਾਰਵ ਦਿਜੇ, ਜਾਨ ਗੁਰੂ ਹੋ ਵੱਲ ਲੱਖ ਬਾਹੇ ਕਿਆ ਕਿਜੇ। ਲੱਖਾਂ ਬਾਹਾਂ ਵੀ ਦੁਸ਼ਮਣਾਂ ਦੀਆਂ ਭਲਾ ਕੀ ਕਰ ਸਕਦੀਆਂ ਏ, ਜਦੋਂ ਗੁਰੂ ਵੱਲ ਹੋਵੇ, ਗੁਰੂ ਪੱਖ ਲੈ ਲਵੇ, ਗੁਰੂ ਆਪਣੀ ਕਿਰਪਾ ਕਰੇ। ਸੋ ਕਿਸੇ ਦੇ ਵੀ ਹੱਥੋਂ, ਨਾ ਦੁਨੀਆਂ ਦੇ ਲੋਕਾਂ ਹੱਥੋਂ, ਨਾ ਜਮਦੂਤਾਂ ਹੱਥੋਂ, ਨਾ ਧਰਮਰਾਜ ਹੱਥੋਂ, ਕਿਸੇ ਦੇ ਵੀ ਹੱਥੋਂ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਕੁਝ ਵੀ ਖੀਣ, ਕੁਝ ਵੀ ਨੁਕਸਾਨ ਨਹੀਂ ਹੁੰਦਾ।
ਵੱਲ ਜਾਵੇ ਦਰਸ਼ਨ ਸਾਧੂ ਕੈ,
ਸਾਧੂ ਰੂਪ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ, ਐਸੇ ਸਤਿਗੁਰੂ ਗਰੀਬ ਨਿਵਾਸ ਜੀ ਦੇ ਦਰਸ਼ਨਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਪ੍ਰਸਾਦ ਹਰ ਨਾਮ ਲੀਨਾ,
ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਆ ਹੈ, ਨਾਮ ਪ੍ਰਾਪਤ ਕੀਤਾ ਹੈ ਜਿਨ੍ਹਾਂ ਸਤਿਗੁਰਾਂ ਦੇ ਕੋਲੋਂ, ਤੇ ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਨਾਲ ਨਾਮ ਜਪਣਾ ਕੀਤਾ ਹੈ, ਐਸੇ ਸਤਿਗੁਰਾਂ ਤੋਂ, ਉਹਨਾਂ ਸਤਿਗੁਰਾਂ ਦੇ ਦਰਸ਼ਨਾਂ ਤੋਂ, ਉਹਨਾਂ ਸਤਿਗੁਰਾਂ ਦੇ ਬਖਸ਼ੇ ਗੁਰਮਤਿ ਦੇ ਸਿਧਾਂਤ ਤੋਂ ਮੈਂ ਬਲਿਹਾਰ ਬਲਿਹਾਰ ਜਾਂਦਾ ਹਾਂ।
ਠਾਕੁਰ ਪਰਸੈ,
ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਠਾਕੁਰ ਜੋ ਸੰਸਾਰ ਦੀ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਵਾਹਿਗੁਰੂ ਹੈ, ਉਸ ਪਰਮਾਤਮਾ ਦੇ ਭਰੋਸੇ ਰਹਿੰਦਿਆਂ ਉਸ ਵਾਹਿਗੁਰੂ ਦੇ ਓਟ ਆਸਰੇ ਸਦਕਾ
ਮਾਨਿਓ ਮਨ ਸ਼ੀਨਾ,
ਮੈਂ ਆਪਣੇ ਮਨ ਅੰਦਰ ਕਦੇ ਕੋਈ ਖੀਣਤਾਈ ਨਹੀਂ ਮੰਨੀ, ਭਾਵ ਕਦੇ ਕੋਈ ਉਦਾਸੀ ਨਹੀਂ ਆਈ, ਕਦੇ ਕਿਸੇ ਪ੍ਰਕਾਰ ਮਨ ਅੰਦਰ ਹੀਣ ਭਾਵਨਾ ਨਹੀਂ ਆਈ, ਕਿਉਂਕਿ ਸਤਿਗੁਰਾਂ ਨੇ ਕਿਰਪਾ ਕਰਕੇ ਆਨੰਦਮਈ ਬਿਰਤੀ ਬਖਸ਼ਿਸ਼ ਕਰ ਦਿੱਤੀ ਹੈ। ਸੋ ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪਣੀ ਕਿਰਪਾ ਆਪਣੇ ਜਾਣ ਕੇ ਆਪਣੇ ਪਿਆਰਿਆਂ ਤੇ ਕੀਤੀ ਹੈ,
ਹਜ਼ੂਰ ਮਿਹਰਾਂ ਕਰਨ ਬਖਸ਼ਿਸ਼ਾਂ ਕਰਨ, ਇਸ ਕਿਰਪਾ ਦਾ ਤਿਣਕਾ ਮਾਤਰ ਗੁਰੂ ਕਾ ਸਾਨੂੰ ਵੀ ਪ੍ਰਾਪਤ ਹੋ ਜਾਵੇ ਤੇ ਸਾਡਾ ਇਹ ਜੀਵਨ ਸਫਲਾ ਹੋ ਸਕੇ। ਸਤਿਗੁਰੂ ਮਹਾਰਾਜ ਦੀ ਮਿਹਰ ਸਾਰੀਆਂ ਸੰਗਤਾਂ ਤੇ ਹੋਵੇ। ਅਗਾਧ ਬੋਧ ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ ਦਾਸ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਾਨਾ, ਔਰ ਇਸੇ ਪ੍ਰਕਾਰ ਸਾਡੇ ਪਰਮ ਸਤਿਕਾਰਯੋਗ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਨ ਦਾ ਸੋ ਇਹ ਮੌਕਾ ਬਖਸ਼ਿਸ਼ ਕੀਤਾ। ਗੁਰੂ ਗਰੀਬ ਨਿਵਾਸ ਸਾਰੀਆਂ ਸੰਗਤਾਂ ਦੇ ਮਿਹਰ ਭਰਿਆ ਹੱਥ ਰੱਖਣ।
ਬਲ ਜਾਵੇ ਦਰਸ਼ਨ ਸਾਧੂ ਕੈ ਜਿਵੇਂ ਪ੍ਰਸਾਦ ਹਰ ਨਾਮ ਲੀਨਾ, ਕਹੁ ਨਾਨਕ ਠਾਕੁਰ ਤਾਰਸੈ ਕਹੁ ਰਮਨਿਓ ਮਨ ਸ਼ੀਨਾ।